सतनाम श्री वाहे गुरु साहेब जी बिलावल महला पंजवा मात पिता सुत साथ न माया साध संग सब दुख मिटाया मात पिता सुत साथ न माया साध संग सब दुख मिटाया रब रहया प्रभ सब मह आपे हर जप रसना दुख ना वे आपे रहाओ तिखा भूख बहुत तपत वे आपे शीतल भए हर हर जस जापया कोट जतन संतोख न पाया मन त्रिपताना हर गुण गाया देहो भगत प्रभ अंतर जामी नानक की बेनंती स्वामी देहो भगत प्रभ अंतर जामी नानक की बेनंती स्वामी वाहे गुरु जी का खालसा वाहे गुरु जी की फतेह।
सतगुरु दसां पातशाहियां दे सरूप गुरता गद्दी ते विराजमान तन तन आदि श्री गुरु ग्रंथ साहिब जी महाराज सच्चे पातशाह जी आप जी दे चरणा विच हर रोज दी तरह गुरुद्वारा दीवान हाल मंजी साहिब विखे जो हर रोज श्री दरबार साहिब हरिमंदर साहिब तो सतगुरां दा श्री मुख वाक प्राप्त हुंदा है उस दी विचार सरवण करन वास्ते आप जी समूह संगत रूप विच पहुंचे हो। अज दा पावन उपदेश बिलावल राग विच बाणी के बोहित शहीदां दे सिरताज तन तन गुरु अर्जन देव महाराज सच्चे पातशाह जी दे मुखार बिंद तो उचारण कीता होया। सतगुरु गरीब नवाज श्री गुरु ग्रंथ साहिब जी दे 804 अंग ते सुभायमान है। सतगुरु सच्चे पातशाह जी इस श्री मुख वाक दे विच कृपा कर रहे हन के संसार दे विच जीव दे आउण तों बाद उहदा सब तों पहला मोह मां नाल बणदा है फिर थोड़े चिर बाद ओ पिता दे मोह विच पैंदा उहदे तों बाद समा लंघण तों बाद ओ धीआं पुत्रां वाला हुंदा परिवार वाला हुंदा कुदरती तौर ते उहनां नाल उहनां दा उस दा मोह बन जांदा है अते इहदे नाल नाल जिहड़ा धन है जो जायदाद है जिहड़ी उहदे हिस्से विच आउंदी है हौली हौली उहदे नाल भी उहदे मोह दीआं तंदां बज जांदीआं ने। पर गरीब नवाज सच्चे पातशाह कहिंदे इह अकाल पुरख दी इक बनतर है माता पिता तो बिना संसार विच आउणा संभव नहीं। ਗ੍ਰਿਸਤ ਪਰਿਵਾਰ ਤੋਂ ਬਿਨਾਂ ਸੰਸਾਰ ਦੀ ਕਾਰ ਨਹੀਂ ਚੱਲਦੀ ਅਤੇ ਧਨ ਤੋਂ ਬਿਨਾਂ ਸੰਸਾਰ ਦੇ ਵਿੱਚ ਵਿਚਰਨਾ ਔਖਾ। ਪਰ ਇਹ ਸਾਰੀਆਂ ਹੀ ਵਸਤੂਆਂ ਇਸ ਮਨੁੱਖ ਦੇ ਨਾਲ ਵਕਤੀ ਤੌਰ ਤੇ ਜੁੜੀਆਂ ਨੇ, ਕੁਝ ਸਮੇਂ ਵਾਸਤੇ ਇਹਨਾਂ ਨਾਲ ਸੰਬੰਧ ਬਣਿਆ ਤੇ ਸਮਾਂ ਲੰਘਣ ਤੋਂ ਬਾਅਦ ਬਣੇ ਨਿਯਮ ਦੇ ਅਨੁਸਾਰ ਇਹਨਾਂ ਨਾਲੋਂ ਸਾਡਾ ਸੰਬੰਧ ਟੁੱਟ ਜਾਣਾ ਹੈ। ਫਿਰ ਨਾਲ ਕੌਣ ਸਹਾਈ ਹੁੰਦਾ ਹੈ? ਅੱਗੇ ਪਾਤਸ਼ਾਹ ਕਹਿੰਦੇ ਨੇ ਕਿ ਗੁਰੂ ਕੀ ਸੰਗਤ, ਸਾਧ ਸੰਗਤ, ਗੁਰਮੁਖਾਂ ਦੀ ਸੰਗਤ, ਗੁਰਬਾਣੀ ਦੀ ਸੰਗਤ, ਦੁਨੀਆਂ ਦੇ ਵਿੱਚ ਜੇ ਦੁੱਖ ਨੂੰ ਮਿਟਾਉਣ ਵਾਲੀ ਕੋਈ ਚੀਜ਼ ਹੈ ਤੇ ਉਹ ਪੂਰੇ ਗੁਰੂ ਦੀ ਕਿਰਪਾ ਹੈ, ਰਹਿਮਤ ਹੈ। ਉਹਦੇ ਤੋਂ ਬਿਨਾਂ ਇੱਥੇ ਸੰਸਾਰ ਦੇ ਵਿੱਚ ਸਤਿਗੁਰਾਂ ਨੇ ਕੁਝ ਵੱਡੇ ਲੋਕਾਂ ਦਾ ਨਾਮ ਲਿਆ ਜਿਨ੍ਹਾਂ ਦੇ ਕੋਲ ਬੇਸ਼ੁਮਾਰ ਧਨ ਤੇ ਵੱਡੇ ਪਰਿਵਾਰ ਸਨ, ਵੱਡੇ ਖਾਨਦਾਨ ਵਾਲੇ ਸਨ, ਔਰ ਗੁਰੂ ਸਾਹਿਬ ਨੇ ਉਹਦਾ ਨਾਂ ਵੀ ਬਾਣੀ ਵਿੱਚ ਵਰਤਿਆ ਹੈ ਕਿ ਰਾਵਣ ਦੇ 1.25 ਲੱਖ ਪੁੱਤਰ, 1 ਲੱਖ ਪੁੱਤਰ ਤੇ 1.25 ਲੱਖ ਨਾਤੀ ਪੋਤਰਾ ਸੀ। ਅੱਜ ਲੰਕਾ ਦੇ ਵਿੱਚ ਰਾਵਣ ਦੀ ਕਬਰ ਦਾ ਉਹਦਾ ਕਿੱਥੇ ਸੰਸਕਾਰ ਹੋਇਆ ਕਿਸੇ ਨੂੰ ਪਤਾ ਨਹੀਂ ਤੇ ਨਾ ਉੱਥੇ ਕੋਈ ਦੀਵਾ ਜਗਾਉਣ ਵਾਲਾ ਹੈ। ਭਾਵ ਕੀ ਹੈ ਕਹਿਣ ਤੋਂ, 1 ਲੱਖ ਪੂਤ, 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਭਾਵ ਇਹ ਸੰਸਾਰ ਚਲਾਏ ਮਾਣ ਹੈ ਤੇ ਜਿਹੜਾ ਇਸ ਸੱਚਾਈ ਤੋਂ ਮੁੱਖ ਮੋੜਦਾ ਹੈ ਉਹ ਮਨੁੱਖ ਕਦੀ ਸੁਖੀ ਨਹੀਂ ਹੋ ਸਕਦਾ। ਦੁਨੀਆਂ ਦੀ ਅਸਲੀਅਤ, ਦੁਨੀਆਂ ਦਾ ਇੱਕ ਸਰੂਪ ਸੱਚ ਵੀ ਹੈ ਕਿ ਬਣਾਇਆ ਅਕਾਲ ਪੁਰਖ ਨੇ, ਆਪ ਸਤ ਕੀਆ ਸਭ, ਸਤ ਤਿਸ ਪ੍ਰਭ ਤੇ ਸਗਲੀ ਉਤਪਤ, ਬਣਾਈ ਖੇਡ ਉਹਨੇ ਹੈ, ਅਕਾਲ ਪੁਰਖ ਨੇ ਪੈਦਾ ਕੀਤਾ ਸਾਰਾ ਕੁਝ, ਰਿਸ਼ਤੇ ਸੰਬੰਧ, ਮਾਤਾ ਪਿਤਾ, ਪੁੱਤਰ ਧੀਆਂ, ਕਾਰੋਬਾਰ, ਸਭ ਕੁਝ ਉਹਨੇ ਬਣਾਇਆ। ਪਰ ਮਨੁੱਖ ਗਲਤੀ ਕਿੱਥੇ ਕਰਦਾ? ਜਦੋਂ ਇਹਦੇ ਅੰਦਰ ਅਗਿਆਨ ਹੁੰਦਾ, ਜਦੋਂ ਇਹਦੇ ਅੰਦਰ ਬੇਹੋਸ਼ੀ ਹੁੰਦੀ ਹੈ, ਜਦੋਂ ਇਹਦਾ ਮਨ ਇਹਨਾਂ ਚੀਜ਼ਾਂ ਨੂੰ ਸਦੀਵ ਕਾਲੀ ਆਪਣੀਆਂ ਸਮਝ ਲੈਂਦਾ ਹੈ, ਜਦਕਿ ਇਹਨੂੰ ਪਤਾ ਇਹ ਵੀ ਨਹੀਂ ਹੈ ਕਿ ਮਾਤਾ ਪਿਤਾ ਤੇ ਦੂਰ ਦੀ ਗੱਲ ਹੈ, ਧੀਆਂ ਪੁੱਤਰ ਤੇ ਦੂਰ ਦੀ ਗੱਲ ਹੈ, ਪ੍ਰਾਪਰਟੀ ਜਾਇਦਾਦ ਤੇ ਦੂਰ ਦੀ ਗੱਲ ਹੈ। ਜਿਹੜਾ ਸਰੀਰ ਤੂੰ ਨਾਲ ਲੈ ਕੇ ਜਨਮਿਆ ਇਹ ਸਰੀਰ ਵੀ ਤੇਰੇ ਤੋਂ ਇੱਕ ਦਿਨ ਖੋਹ ਲਿਆ ਜਾਣਾ ਹੈ, ਇਹ ਸਰੀਰ ਵੀ ਤੇਰੇ ਹੱਥੋਂ ਚਲਾ ਜਾਣਾ ਹੈ। ਹੁਣ ਇਹ ਇੱਕ ਪੱਖ ਵੇਖੋ ਤੇ ਬਾਣੀ ਦੇ ਵਿੱਚ ਹਰ ਇੱਕ ਅੰਗ ਤੇ ਇਹ ਗੱਲ ਆਏਗੀ, ਕਿਉਂਕਿ ਇਹ ਇੱਕ ਸੱਚਾਈ ਹੈ। ਇੱਥੋਂ ਕਈ ਵਾਰੀ ਇੰਜ ਵੀ ਲੱਗਦਾ ਹੈ ਕਿ ਇੱਕ ਬੰਦੇ ਨੂੰ ਜੇ ਜੀਵਨ ਮਿਲਿਆ ਤੇ ਉਹਨੂੰ ਵਾਰ ਵਾਰ ਮੌਤ ਯਾਦ ਕਰਾਉਣ ਦੀ ਕੀ ਲੋੜ ਪੈ ਗਈ, ਜਦਕਿ ਉਹਨੇ ਤਾਂ ਜਿਉਣਾ ਸੀ। ਉਹਨੇ ਸੰਸਾਰ ਦੇ ਵਿੱਚ ਜਿੰਨਾ ਚਿਰ ਉਹਨੂੰ ਸਮਾਂ ਮਿਲਿਆ ਘੱਟੋ ਘੱਟ ਉਹਨਾਂ ਤਾਂ ਬੇਖੌਫ ਹੋ ਕੇ ਜਿਉਂਦਾ, ਉਹਨਾਂ ਚਿਰ ਤਾਂ ਇਸ ਸੰਸਾਰ ਨੂੰ ਭੋਗਦਾ ਚੰਗੀ ਤਰ੍ਹਾਂ। ਗੁਰੂ ਸਾਹਿਬ ਦਾ ਇਹਦੇ ਪਿੱਛੇ ਮਕਸਦ ਕੀ ਹੈ? ਕਿਉਂਕਿ ਬਾਣੀ ਦੇ ਵਿੱਚ ਬੜੇ ਥਾਵਾਂ ਤੇ ਇਵੇਂ ਦੇ ਵਰਣਨ ਆਉਂਦੇ ਨੇ, ਇਵੇਂ ਦਾ ਜ਼ਿਕਰ ਆਉਂਦਾ, ਕਿਉਂਕਿ ਇਹ ਮੋਹ ਹੀ ਇਹਦੇ ਦੁੱਖ ਦਾ ਬੀਜ ਹੈ। ਇਹਨਾਂ ਚੀਜ਼ਾਂ ਦੇ ਨਾਲ ਮੋਹ ਲੋੜ ਤੋਂ ਵੱਧ ਜਾਏ ਤੇ ਇਹੀ ਦੁੱਖ ਦਾ ਬੀਜ ਹੈ ਸਾਧ ਸੰਗਤ ਜੀ। ਤੇ ਕੁਦਰਤੀ ਤੌਰ ਤੇ ਜੇ ਨਾਮ ਅੰਦਰ ਨਹੀਂ, ਇਹਨਾਂ ਚੀਜ਼ਾਂ ਦੇ ਨਾਲ ਮੋਹ ਵਿੱਚ ਬੰਦਾ ਅੰਨਾ ਹੋ ਜਾਂਦਾ, ਬਿਲਕੁਲ ਉਹਦੀ ਅੱਖ ਬੰਦ ਹੋ ਜਾਂਦੀ ਹੈ, ਉਹਦਾ ਗਿਆਨ ਦਾ ਜਿਹੜਾ ਮਾਰਗ ਹੈ ਬੰਦ ਹੋ ਜਾਂਦਾ, ਉਹਨੂੰ ਸੱਚਾਈ ਨਜ਼ਰ ਨਹੀਂ ਆਉਂਦੀ। ਕਿਉਂਕਿ ਅਕਾਲ ਪੁਰਖ ਜੋ ਸਦਾ ਸੱਚ ਹੈ, ਸਦੀਵ ਕਾਲੀ ਹੈ, ਉਹ ਨਿਰਾਕਾਰ ਹੈ, ਉਹਦਾ ਕਿਤੇ ਖਬਰ ਨਹੀਂ ਮਿਲਦੀ, ਕਿਤੇ ਸੰਗਤ ਨਹੀਂ ਮਿਲਦੀ, ਅਸਲੀਅਤ ਦਾ ਪਤਾ ਨਹੀਂ ਲੱਗਦਾ, ਤੇ ਇਹਨਾਂ ਚੀਜ਼ਾਂ ਦੇ ਵਿੱਚ ਉਹ ਇੰਨਾ ਨਜ਼ਦੀਕ ਚਲਾ ਜਾਂਦਾ ਹੈ ਕਿ ਉਹਦੀ ਸੁਰਤੀ ਸਦਾ ਵਾਸਤੇ ਇਹਨਾਂ ਦੇ ਨਾਲ ਚੰਬੜ ਜਾਂਦੀ ਹੈ। ਗੁਰੂ ਸਾਹਿਬ ਇਹ ਡਰਾਵਾ ਨਹੀਂ ਦੇ ਰਹੇ, ਗੁਰੂ ਸਾਹਿਬ ਸਾਨੂੰ ਅਸਲੀਅਤ ਦੱਸ ਰਹੇ ਨੇ, ਜਿਵੇਂ ਕਿਸੇ ਬੰਦੇ ਦੇ ਕੋਲ ਕਈ ਥਾਵਾਂ 'ਤੇ ਗੁਰੂ ਸਾਹਿਬ ਨੇ ਇਹਨੂੰ ਇਹਨਾਂ ਉਦਾਹਰਣਾਂ ਦੇ ਨਾਲ ਸਮਝਾਇਆ ਕਿ ਭੀਤ ਉਪਰੇ ਕੇਤਕ ਧਾਈ ਹੈ। ਉਦਾਹਰਣ ਦਿੱਤੀ ਸੱਚੇ ਪਾਤਸ਼ਾਹ ਜੀ ਨੇ ਵੀ ਕੋਈ ਬੰਦਾ ਕਿਸੇ ਕੰਧ ਦੇ ਉੱਤੇ ਤੁਰ ਰਿਹਾ ਸੀ। ਹੁਣ ਕੰਧ ਕਿੰਨੀ ਕੁ ਲੰਮੀ ਹੋ ਸਕਦੀ? ਕੁਝ ਦੀਵਾਰਾਂ ਨੇ ਆਪਣੇ ਘਰਾਂ ਦੀਆਂ ਦੀਵਾਰਾਂ 'ਤੇ ਬਿਲਕੁਲ ਛੁੱਟੀਆਂ ਨੇ, 4 ਪਲਾਂਗਾਂ ਦੀਆਂ ਨੇ, 10 ਪਲਾਂਗਾਂ ਦੀਆਂ ਨੇ, ਕਈ ਦੀਵਾਰਾਂ ਬਹੁਤ ਲੰਮੀਆਂ ਨੇ ਦੁਨੀਆਂ ਦੇ ਵਿੱਚ, ਕਈ ਮੀਲਾਂ ਤੱਕ ਨੇ ਬਣੀਆਂ ਹੋਈਆਂ। ਮਹਾਰਾਜ ਕਹਿੰਦੇ ਵੀ ਜੇ ਹਜ਼ਾਰਾਂ ਮੀਲਾਂ ਲੰਮੀ ਕੰਧ ਦੇ ਉੱਤੇ ਵੀ ਕੋਈ ਬੰਦਾ ਤੁਰਨ ਲੱਗ ਪਏ, ਤੁਸੀਂ ਦੱਸੋ ਵੀ ਉਹ ਕਿੰਨਾ ਕੁ ਚਿਰ ਕੰਧ ਦੇ ਉੱਤੇ ਤੁਰੇਗਾ? ਕਿਉਂਕਿ ਅਖੀਰ ਨੂੰ ਕਿਸੇ ਨਾ ਕਿਸੇ ਥਾਂ 'ਤੇ ਜਾ ਕੇ ਕੰਧ ਨੇ ਮੁੱਕ ਜਾਣਾ, ਖਤਮ ਹੋ ਜਾਣਾ, ਉੱਥੇ ਉਹਨੂੰ ਕੰਧ ਤੋਂ ਥੱਲੇ ਡਿੱਗਣਾ ਪੈਣਾ। ਇਹ ਸਰੀਰ ਇੱਕ ਕੰਧ ਵਰਗਾ ਹੈ, ਇਹ ਸਰੀਰ ਕੰਧ ਵਰਗਾ ਕੰਧ ਦੀ ਨਿਆਈ ਹੈ। ਇਹਦੇ ਉੱਤੇ ਅਸੀਂ ਯਾਤਰਾ ਸ਼ੁਰੂ ਕਰ ਦਿੱਤੀ ਪਹਿਲੇ ਦਿਨ ਤੋਂ ਲੈ ਕੇ, ਪਹਿਲਾ ਸਵਾਸ ਆਇਆ ਅਤੇ ਜਿਉਂ ਜਿਉਂ ਸਵਾਸ ਅੱਗੇ ਵਧੀ ਜਾਂਦੇ ਨੇ, ਜਿਵੇਂ ਕਦਮ ਬੰਦਾ ਅੱਗੇ ਵਧਾਉਂਦਾ ਹੈ, ਉਹ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਮੁਕਾਈ ਜਾਂਦਾ ਹੈ, ਖਤਮ ਕਰੀ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਸੱਚਾਈ ਨੂੰ ਸਮਝ, ਇਹ ਸਰੀਰ, ਇਹ ਸੰਸਾਰ, ਇਹ ਪਰਿਵਾਰ, ਇਹ ਮਨੁੱਖ ਦੇ ਅੰਦਰ ਇੱਕ ਨਿੱਜਵਾਦ ਪੈਦਾ ਕਰਦਾ ਹੈ, ਖੁਦਗਰਜ਼ੀ ਪੈਦਾ ਕਰਦਾ ਹੈ, ਉਹਨੂੰ ਮੁਕਤੀ ਤੋਂ ਵਾਂਝਾ ਰੱਖਦਾ ਹੈ। ਅਤੇ ਜਿੰਨਾ ਚਿਰ ਇਹਨਾਂ ਚੀਜ਼ਾਂ ਦੇ ਨਾਲ ਇਹਦਾ ਮੋਹ ਬਣਿਆ ਰਿਹਾ, ਉਹਨਾਂ ਚਿਰ ਇਹਦੇ ਅੰਦਰ ਦੁੱਖ ਬਣਿਆ ਰਹੇਗਾ। ਮੋਹ ਹੀ ਦੁੱਖ ਦੀ ਮਾਂ ਹੈ, ਮੋਹ ਦੇ ਵਿੱਚੋਂ ਹੀ ਦੁੱਖ ਪੈਦਾ ਹੁੰਦਾ ਹੈ। ਜਦੋਂ ਮੋਹ ਘਟਣਾ ਸ਼ੁਰੂ ਹੋ ਜਾਏ, ਅਟੈਚਮੈਂਟ ਘਟਣੀ ਸ਼ੁਰੂ ਹੋ ਜਾਏ, ਉਹਦੀ ਉਸੇ ਪਰਸੈਂਟੇਜ ਵਿੱਚ ਦੁੱਖ ਘਟੇਗਾ। ਨਹੀਂ ਤਾਂ ਦੁਨੀਆਂ ਦਾ ਨਾ ਕੋਈ ਧਰਮ ਅਤੇ ਨਾ ਕੋਈ ਧਾਰਮਿਕ ਉਪਦੇਸ਼ ਇਸ ਮਨੁੱਖ ਨੂੰ ਇਸ ਦੁੱਖ ਤੋਂ ਛੁਡਾ ਸਕਦਾ ਹੈ। ਬਹੁਤ ਸਾਰੇ ਚਾਰੇ ਕੀਤੇ ਗਏ ਹਨ, ਬਹੁਤ ਸਾਰੇ ਯਤਨ ਕੀਤੇ ਗਏ ਹਨ, ਪਰ ਮਹਾਰਾਜ ਕਹਿੰਦੇ ਵੀ ਕੋਈ ਵੀ ਬੰਦਾ ਦੁਨੀਆਂ ਦੇ ਵਿੱਚ, ਜਿੰਨੇ ਵੀ ਲੋਕ ਹੋਏ ਨੇ, ਜਿੰਨੇ ਸੰਸਾਰ ਦੇ ਲੋਕ ਨੇ, ਉਹ ਇਸ ਦੁੱਖ ਤੋਂ ਬਚ ਨਹੀਂ ਸਕੇ। ਕਿਉਂਕਿ ਜਿਸ ਚੀਜ਼ ਦੇ ਨਾਲ ਉਹਨਾਂ ਨੇ ਪ੍ਰੀਤ ਪਾਈ ਹੈ, ਉਹਦੇ ਸੁਭਾਅ ਦੇ ਵਿੱਚ ਹੀ ਦੁੱਖ ਹੈ। ਭਗਤ ਤ੍ਰਿਲੋਚਨ ਜੀ ਦਾ ਇੱਕ ਸ਼ਬਦ ਆਉਂਦਾ ਜਿਹਦੇ ਵਿੱਚ ਵੇਖੋ, ਬਾਣੀ ਵਿੱਚ ਕਹਿੰਦੇ ਵੀ ਸਿਮਰਨ ਕਰੋ, ਪਰਮਾਤਮਾ ਨੂੰ ਯਾਦ ਕਰੋ, ਅਕਾਲ ਪੁਰਖ ਨੂੰ ਚੇਤੇ ਕਰੋ। ਅਸੀਂ ਕਹਿੰਦੇ ਹਾਂ ਸਿਮਰਨ ਹੁੰਦਾ ਕੀ ਹੈ, ਕਰੀਦਾ ਕਿਵੇਂ ਹੈ? ਜਦ ਕਿ ਸਿਮਰਨ ਹਰ ਇੱਕ ਬੰਦਾ ਸਹਿਜ ਸੁਭਾਏ ਹੀ ਕਰ ਰਿਹਾ, ਜ਼ਰੂਰੀ ਨਹੀਂ ਕਿ ਉਹਨੂੰ ਪਤਾ ਹੋਵੇ ਉਹ ਸਿਮਰਨ ਕਰ ਰਿਹਾ। ਸਿਮਰਨ ਇਸ ਜੀਵਨ ਦੀ ਇੱਕ ਸਹਿਜ ਕਿਰਿਆ ਹੈ, ਉਹ ਆਪਣੇ ਆਪ ਹੋ ਰਹੀ ਹੈ। ਜਿਹੜੀ ਅੰਦਰ ਸੁਰਤੀ ਹੈ, ਜਿਹੜਾ ਮਨ ਹੈ, ਉਹਦਾ ਕੰਮ ਹੀ ਇਹ ਹੈ, ਉਹਨੇ ਕਿਸੇ ਨਾ ਕਿਸੇ ਚੀਜ਼ ਨੂੰ ਪਕੜਨਾ ਹੀ ਪਕੜਨਾ ਹੈ। ਇੱਕ ਛੱਡੇਗਾ, ਕੁਝ ਨਾ ਕੁਝ ਉਹਨੇ ਜ਼ਰੂਰ ਖਿੱਚਣਾ ਆਪਣੇ ਵੱਲ, ਉਹਦੇ ਅੰਦਰ ਇੱਕ ਚੁੰਬਕ ਵਰਗੀ ਤਾਕਤ ਹੈ। ਅਤੇ ਭਗਤ ਜੀ ਕਹਿੰਦੇ ਹੁਣ ਤੈਨੂੰ ਵੇਖਣਾ ਪੈਣਾ ਵੀ ਤੂੰ ਕਿਹੜੀ ਚੀਜ਼ ਦੇ ਸੇਧ ਵਿੱਚ ਆਉਂਦਾ, ਕਿਉਂਕਿ ਇਹਨੇ ਤਾਂ ਜਿਹੜੀ ਚੀਜ਼ ਆਈ, ਜਿਹੜੀ ਬਾਰੀ ਹੈ, ਝਰੋਖਾ ਜਿਹੜਾ, ਉਹਨੇ ਇਹ ਨਹੀਂ ਵੇਖਣਾ ਵੀ ਹਵਾ ਗਰਮ ਹੈ ਜਾਂ ਠੰਡੀ ਹੈ ਜਾਂ ਹਨੇਰੀ ਵਾਲੀ ਹੈ ਜਾਂ ਮਿੱਟੀ ਵਾਲੀ ਹੈ ਜਾਂ ਸਾਫ਼ ਹੈ, ਉਹਨੇ ਤਾਂ ਜੋ ਕੁਝ ਆਇਆ ਉਹਨੇ ਅੰਦਰ ਆਉਣ ਦੇਣਾ। ਪਰ ਇਹ ਤਾਂ ਉਸ ਬਾਰੀ ਵਾਲੇ ਬੰਦੇ ਨੂੰ ਪਤਾ ਹੈ ਵੀ ਹਵਾ ਠੀਕ ਹੈ ਤਾਂ ਮੈਂ ਖੋਲ੍ਹਾਂ, ਜੇ ਗਲਤ ਹੈ ਤਾਂ ਬੰਦ ਕਰ ਦਿਆਂ। ਭਗਤਾਂ ਵਿੱਚ ਸਾਡੇ ਵਿੱਚ ਕੀ ਫਰਕ ਹੈ? ਕਿਉਂ ਬਚੇ ਨੇ ਇਸ ਸੰਸਾਰ ਤੋਂ? ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਸ ਜੀਵਨ ਦੀਆਂ ਬਾਰੀਆਂ ਕਦੋਂ ਖੁੱਲ੍ਹਣੀਆਂ ਨੇ ਅਤੇ ਕਦੋਂ ਬੰਦ ਕਰਨੀਆਂ ਨੇ। ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਆਉਂਦਾ, ਉਹ ਕਹਿੰਦੇ ਨੇ ਮੂੰਦੀ ਅਲੇ ਦਰਵਾਜ਼ੇ, ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਬਾਜੇ, ਗੁਰ ਦਿਖ ਲਾਈ ਮੋਰੀ, ਜਿੱਤ ਮਿਰਗ ਪੜਤ ਹੈ ਚੋਰੀ। ਗੁਰੂ ਨੇ ਉਹ ਰਸਤਾ ਦਿਖਾ ਦਿੱਤਾ ਸਰੀਰ ਦੇ ਵਿੱਚ, ਮਨ ਦੇ ਵਿੱਚ, ਜੀਵਨ ਦੇ ਵਿੱਚ ਉਹ ਰਾਹ ਦਿਖਾ ਦਿੱਤਾ ਜਿੱਥੋਂ ਦੁੱਖ ਅੰਦਰ ਆਉਂਦਾ ਸੀ, ਅਤੇ ਉਹ ਦਰਵਾਜ਼ਾ ਅਸੀਂ ਖੋਲ੍ਹਿਆ ਹੋਇਆ, ਉਧਰੋਂ ਅਸੀਂ ਅਰਦਾਸ ਕਰੀ ਜਾ ਰਹੇ ਹਾਂ ਵੀ ਦੁੱਖ ਤੋਂ ਬਚਾ ਕੇ ਰੱਖ ਲਓ। ਜੇ ਗੁਰੂ ਸਾਹਿਬ ਨੇ ਕਿਤੇ ਇਹ ਕਿਹਾ ਨਾ ਬਾਣੀ ਦੇ ਵਿੱਚ ਵੀ ਨਾਮ ਦੁੱਖ ਨੂੰ ਕੱਟ ਦਿੰਦਾ, ਉੱਥੇ ਅਸੀਂ ਨਾਮ ਦੇ ਅਰਥ ਨਹੀਂ ਸਮਝੇ। ਗੁਰੂ ਅਰਜਨ ਦੇਵ ਜੀ ਦਾ ਇੱਕ ਹੋਰ ਸ਼ਬਦ ਹੈ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ, ਆਠ ਪਹਿਰ ਆਰਾਧਿਆ ਪੂਰਨ ਸਤਿਗੁਰ ਗਿਆਨ। ਹੁਣ ਅਸੀਂ ਸ਼ਾਇਦ ਸਮਝ ਲੈਂਦੇ ਹਾਂ ਵੀ ਇੱਕ ਸ਼ਬਦ ਨੂੰ ਵਾਰ ਵਾਰ ਅਸੀਂ ਬੋਲਾਂਗੇ ਅਤੇ ਇਕੱਲਾ ਇਹ ਕਰਨ ਦੇ ਨਾਲ ਦੁੱਖ ਹਟ ਜਾਣਾ ਹੈ। ਇਹ ਤਾਂ ਇੱਕ ਆਰੰਭਲੀ ਕਿਰਿਆ ਹੈ, ਸ਼ੁਰੂਆਤ ਵਾਲੀ ਗੱਲ ਹੈ। ਯਾਦ ਰੱਖੋ ਕੱਲਾ ਬੀਜ ਕਦੀ ਵੀ ਕੰਮ ਨਹੀਂ ਕਰ ਸਕਦਾ ਜੇ ਜ਼ਮੀਨ ਬੰਜਰ ਹੈ ਤੇ। ਜੇ ਜ਼ਮੀਨ ਦੇ ਵਿੱਚ ਪੱਥਰ ਪਏ ਹੋਏ ਨੇ, ਜ਼ਮੀਨ ਦੇ ਵਿੱਚ ਵੱਤਰ ਕੋਈ ਨਹੀਂ, ਤੇ ਬੀਜ ਤੁਸੀਂ ਭਾਵੇਂ ਕਿੰਨਾ ਸੋਧਿਆ ਉਹਦੇ ਵਿੱਚ ਪਾਓ ਤੇ ਜ਼ਮੀਨ ਨੂੰ ਉਹਦੇ ਵਿੱਚ ਬੀਜ ਖਿਲਾਰ ਕੇ ਆ ਜਾਓ, ਉਹਦੇ ਵਿੱਚ ਵੱਤਰ ਕੋਈ ਨਹੀਂ, ਉਹਦੇ ਵਿੱਚ ਪੱਥਰ ਨੇ, ਉਹ ਜ਼ਮੀਨ ਵਿੱਚ ਉਵੇਂ ਦਾ ਉਹਦਾ ਮਾਹੌਲ ਨਹੀਂ, ਵਧੀਆ ਬੀਜ ਵੀ ਉਹਦੇ ਵਿੱਚ ਨਹੀਂ ਉੱਗਦਾ। ਇਕੱਲਾ ਨਾਮ ਜਪਣਾ ਬੀਜ ਖਿਲਾਰਨਾ ਹੈ, ਇਕੱਲਾ ਨਾਮ ਜਪਣਾ ਸਿਰਫ ਬੀਜ ਹੈ। ਤੇ ਯਾਦ ਰੱਖਣਾ ਚਾਹੀਦਾ, ਇਕੱਲਾ ਬੀਜ ਉਨ੍ਹਾਂ ਚਿਰ ਕੰਮ ਨਹੀਂ ਕਰਦਾ ਜਿੰਨਾ ਚਿਰ ਬਰਾਬਰ ਤੇ ਜ਼ਮੀਨ ਨਾ ਹੋਵੇ। ਇਹ ਦੋ ਚੀਜ਼ਾਂ ਨੇ, ਬੀਜ ਤੇ ਜ਼ਮੀਨ। ਦੂਜੇ ਪਾਸੇ ਇੱਕ ਹੋਰ ਉਦਾਹਰਣ ਹੈ, ਅਸੀਂ ਆਮ ਤੌਰ ਤੇ ਆਪਣੀਆਂ ਸਾਰਿਆਂ ਦੀ ਸ਼ਿਕਾਇਤ ਹੈ, ਤੁਹਾਡੀ ਵੀ ਹੈ, ਮੇਰੀ ਵੀ, ਔਰ ਸਾਨੂੰ ਥੋੜ੍ਹਾ ਜਿਹਾ ਵਿਚਰਨਾ ਪੈਂਦਾ ਅਤੇ ਸਾਨੂੰ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਨੇ। ਜਿੰਨੀ ਦੁਨੀਆਂ ਵਿੱਚ ਵਿਚਰੀ ਦਾ ਉਨਾ ਫਿਰ ਤਜਰਬਾ ਵੱਧ ਜਾਂਦਾ ਵੀ ਲੋਕਾਂ ਦੀ ਸਮੱਸਿਆ ਕੀ ਹੈ। ਸਮੱਸਿਆ ਸਾਰਿਆਂ ਦੀ ਇੱਕੋ ਜਿਹੀ ਹੈ, ਵੱਖਰੀ ਨਹੀਂ, ਥੋੜ੍ਹਾ ਥੋੜ੍ਹਾ ਫਰਕ ਹੈ ਬਸ, ਬਸ ਕਿਸੇ ਨੂੰ ਥੋੜ੍ਹਾ ਜਿਹਾ ਜ਼ਿਆਦਾ ਹੈ, ਕਿਸੇ ਨੂੰ ਥੋੜ੍ਹਾ ਜਿਹਾ ਘੱਟ ਹੈ, ਪਰ ਸਮੱਸਿਆ ਧਾਰਮਿਕ ਬੰਦੇ ਨੂੰ ਵੀ ਹੈ। ਸੰਸਾਰਿਕ ਬੰਦੇ ਨੂੰ ਤੇ ਉਨਾ ਚਿਰ ਸਮੱਸਿਆ ਨਹੀਂ ਲੱਗਦੀ ਜਿੰਨਾ ਚਿਰ ਉਹਨੂੰ ਦੁੱਖ ਨਹੀਂ ਆਉਂਦਾ, ਉਨਾ ਚਿਰ ਕਹਿੰਦਾ ਵੀ ਠੀਕ ਚੱਲ ਰਿਹਾ ਸਾਰਾ ਕੁਝ, ਐਵੇਂ ਰੌਲਾ ਪਾਈ ਜਾ ਰਿਹਾ ਰੋਜ਼ ਵੀ ਦੁੱਖ ਆ ਰਿਹਾ। ਧਾਰਮਿਕ ਬੰਦੇ ਦੀ ਅੱਖ ਖੁੱਲ ਜਾਂਦੀ ਹੈ, ਬਸ ਇੰਨਾ ਹੀ ਫਰਕ ਹੈ ਸੰਸਾਰੀ ਵਿੱਚ ਤੇ ਧਾਰਮਿਕ ਵਿੱਚ। ਧਾਰਮਿਕ ਜਾਗਦਾ ਹੈ, ਉਹਦੀ ਅੱਖ ਖੁੱਲੀ ਹੈ, ਉਹ ਅੱਖ ਖੁੱਲ ਕੇ ਵੇਖਦਾ ਵੀ ਦੁੱਖ ਕੀ ਹੈ, ਸਮੱਸਿਆ ਕੀ ਹੈ, ਪਰ ਉਸ ਦੁੱਖ ਦਾ ਕਾਰਨ ਕੀ ਹੈ, ਉਹ ਦੁੱਖ ਕਿਉਂ ਆ ਰਿਹਾ, ਉਹ ਕਿੱਥੋਂ ਪੈਦਾ ਹੋ ਰਿਹਾ, ਉਹਦੀ ਪੈਦਾਇਸ਼ ਕਿਵੇਂ ਹੋ ਰਹੀ। ਔਰ ਇਹ ਸਾਡਾ ਆਮ ਤੌਰ ਤੇ ਰਿਵਾਜ ਹੈ ਵੀ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਖੁਦਾ ਖੁਦਾ ਜਪਦਾ, ਕੋਈ ਰਾਮ ਰਾਮ ਜਪਦਾ, ਅਸੀਂ ਵਾਹਿਗੁਰੂ ਜਪ ਲੈਂਦੇ ਹਾਂ। ਤੇ ਉਹਦੇ ਤੋਂ ਬਾਅਦ ਇੱਕ ਗੱਲ ਸਾਹਮਣੇ ਆਉਂਦੀ ਹੈ ਵੀ ਇਹ ਜਪਣ ਵਾਲੇ ਤੇ ਨਾ ਜਪਣ ਵਾਲੇ ਦੋਵੇਂ ਇੱਕੋ ਜਿਹੇ ਕਿਉਂ ਨੇ? ਜਿਹੜੇ ਸੰਸਾਰੀ ਨੇ ਉਹ ਵੀ ਉਵੇਂ ਦੇ, ਉਹਨਾਂ ਦੇ ਕਰਮ ਵੀ ਉਵੇਂ ਦੇ, ਤੇ ਜਿਹੜੇ ਧਾਰਮਿਕ ਨੇ ਉਹਨਾਂ ਦੇ ਕਰਮ ਵੀ ਉਵੇਂ ਦੇ? ਕਿਉਂਕਿ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਸਿਰਫ ਤੁਸੀਂ ਰੱਬ ਦਾ ਨਾਮ ਬੋਲੋ ਤੇ ਤੁਸੀਂ ਧਾਰਮਿਕ ਬਣ ਗਏ ਹੋ। ਹਾਂ, ਇਹਦੇ ਵਿੱਚ ਇੱਕ ਗੱਲ ਪੱਕੀ ਹੈ ਤੇ 100% ਸੱਚ ਹੈ ਕਿ ਧਰਮ ਦੀ ਸ਼ੁਰੂਆਤ ਜਾਪ ਤੋਂ ਹੁੰਦੀ ਹੈ, ਜ਼ੁਬਾਨ ਤੋਂ ਹੁੰਦੀ ਹੈ, ਬੋਲਣ ਤੋਂ ਹੁੰਦੀ ਹੈ, ਪਰ ਇੱਥੋਂ ਸ਼ੁਰੂਆਤ ਹੁੰਦੀ ਹੈ। ਇਹ ਸਿਰੇ ਦੀ ਗੱਲ ਨਹੀਂ ਹੈ, ਇਹ ਸਿਰਫ ਗੁਰੂ ਵਾਲਾ ਪਾਸਾ ਹੈ, ਇਹ ਸਿਰਫ ਬੀਜ ਵਾਲਾ ਪਾਸਾ ਹੈ, ਜ਼ਮੀਨ ਵਾਲਾ ਪਾਸਾ ਨਹੀਂ। ਜਿੰਨਾ ਚਿਰ ਬੰਦੇ ਦੀ ਨੀਯਤ ਰੱਬ ਤੱਕ ਜਾਣ ਦੀ ਨਹੀਂ, ਉਨਾ ਚਿਰ ਉਹ ਲੱਖਾਂ ਜਾਪ ਜਪੀ ਜਾਏ ਤੇ ਲੱਖਾਂ ਵਾਰੀ ਉਹਦੇ ਸਿਰ ਤੇ ਕੋਈ ਹੱਥ ਰੱਖਦਾ, ਜਿੰਨਾ ਚਿਰ ਉਹਦੀ ਆਪਣੀ ਨੀਯਤ ਨਹੀਂ ਉਨਾ ਚਿਰ ਕਾਰਜ ਸਿਰੇ ਨਹੀਂ ਚੜ੍ਹਦਾ। ਅਸੀਂ ਅੰਦਰੋਂ ਤਿਆਰ ਨਹੀਂ ਹਾਂ। ਸੱਚ ਜਾਣੋ, ਜੇ ਬੰਦੇ ਦਾ ਅੰਦਰੋਂ ਟੈਸਟ ਕੀਤਾ ਜਾਏ, ਜੇ ਸਾਡੇ ਮਨ ਦੀ ਕੋਈ ਐਵੇਂ ਦੀ ਚੀਜ਼ ਆ ਜਾਏ ਵੇਖਣ ਦੀ, ਤੇ ਉਹ ਚੀਜ਼ ਕਿਹੜੀ ਹੈ? ਗੁਰੂ ਨੇ ਵੇਖਿਆ ਨਾ ਸਾਡਾ ਮਨ। ਗੁਰੂ ਸਾਹਿਬ ਬਾਰੇ ਅੱਜ ਵੀ ਸ਼ਬਦ ਆਇਆ ਹੈ ਜਿਹਦੇ ਵਿੱਚ ਮਹਾਰਾਜ ਕਹਿੰਦੇ ਵੀ ਅਰਦਾਸ ਕਰ, ਕਿਉਂਕਿ ਉਹ ਅੰਤਰਜਾਮੀ ਹੈ, ਅਕਾਲ ਪੁਰਖ, ਉਹ ਤੇਰੀਆਂ ਸਾਰੀਆਂ ਗੱਲਾਂ ਨੂੰ ਜਾਣਦਾ, ਤੇਰੇ ਮਨ ਦੀ ਤਹਿ ਦੇ ਵਿੱਚ ਜਿਹੜਾ ਤਲਹੀਅਲ ਯਾਨੀ ਕਿ ਅਚੇਤਨ ਮਨ ਹੈ, ਜਿਹਨੂੰ ਗੁਰਬਾਣੀ ਦੇ ਵਿੱਚ ਕਿਹਾ ਵੀ ਇਹਨੂੰ ਬੰਦਾ ਆਪ ਵੀ ਨਹੀਂ ਜਾਣਦਾ ਵੀ ਮੇਰੇ ਅਵਚੇਤਨ ਵਿੱਚ ਕੀ ਪਿਆ ਹੋਇਆ, ਮੇਰੇ ਮਨ ਦੇ ਥੱਲੇ ਵਾਲੇ ਹਿੱਸੇ ਵਿੱਚ ਕੀ ਪਿਆ ਹੋਇਆ, ਇਹਦਾ ਸਿਰਫ ਤੇ ਸਿਰਫ ਗੁਰੂ ਨੂੰ ਪਤਾ ਹੁੰਦਾ। ਇਸ ਕਰਕੇ ਸਿੱਖ ਆਪਣਾ ਸਿਰ ਗੁਰੂ ਨੂੰ ਸੌਂਪਦਾ ਹੈ, ਕਿਉਂਕਿ ਉਹਨੂੰ ਆਪਣੇ ਜੀਵਨ ਬਾਰੇ ਵੀ ਆਪ ਪੂਰਾ ਨਹੀਂ ਹੁੰਦਾ, ਪਤਾ ਨਹੀਂ ਹੁੰਦਾ, ਤੇ ਦੋਵੇਂ ਟਾਈਮ ਦੀ ਅਰਦਾਸ ਵੀ ਤਾਂ ਕਰਦਾ ਵੀ ਸੱਚੇ ਪਾਤਸ਼ਾਹ ਅੱਜ ਤੱਕ ਤੇਰੀ ਕਿਰਪਾ ਨਾਲ ਤੁਰੀ ਜਾਂਦੇ ਹਾਂ, ਅੱਗੋਂ ਉਂਗਲ ਫੜ ਕੇ ਰੱਖੀ ਕਿਰਪਾ ਕਰੀ, ਕਿਉਂਕਿ ਅੱਜ ਹੋ ਸੋ ਨਾਉ ਸਮੁੰਦਰ ਮੈਂ, ਕਿਆ ਜਾਣਾ ਕਿਆ ਹੋਏ, ਅਜੇ ਤਾਂ ਬੇੜੀ ਇਸ ਸਮੁੰਦਰ ਦੇ ਵਿੱਚ ਹੀ ਹੈ, ਕੀ ਪਤਾ ਕਦੋਂ ਛੱਲ ਆ ਜਾਣੀ ਤੇ ਬੇੜੀ ਨੂੰ ਉਹਨੇ ਵਹਾ ਕੇ ਲੈ ਜਾਣਾ। ਇਸ ਕਰਕੇ ਗੁਰੂ ਦੀ ਲੋੜ ਹੈ, ਗੁਰੂ ਤੋਂ ਬਿਨਾਂ ਖਾਸ ਕਰਕੇ ਧਰਮ ਦਾ ਮਾਰਗ ਤੇ ਤੈਅ ਹੁੰਦਾ ਹੀ ਨਹੀਂ। ਸੋ ਇਸ ਮਾਰਗ ਦੇ ਉੱਤੇ ਸਾਨੂੰ ਆਪਣੇ ਆਪ ਦਾ ਵੀ ਪੂਰਾ ਪਤਾ ਨਹੀਂ ਹੈ। ਜਿਹਨੂੰ ਰੱਤਾ ਸੱਚ ਨਾਮ ਤਲਹੀਅਲ ਪ੍ਰਭਾਤੀ ਰਾਗ ਦੇ ਵਿੱਚ ਸੋ ਗੁਰ ਪਰਮਲ ਕਹੀ ਹੈ, ਜਿਹੜਾ ਥੱਲੇ ਵਾਲਾ ਮਨ ਹੈ ਨਾ, ਮਨ ਦਾ ਹੇਠਲਾ ਹਿੱਸਾ, ਤਲਾ ਜਿਹਨੂੰ ਕਹਿੰਦੇ ਨੇ, ਤਲ ਹੀਅਲ, ਹੀਅਲ ਮੈਨੇ ਹਿਰਦਾ ਤੇ ਤਲ ਮੈਨੇ ਤਲੇ ਵਾਲਾ, ਰੱਤਾ ਸੱਚ ਨਾਮ, ਜਦੋਂ ਉਸ ਥੱਲੇ ਵਾਲੇ ਮਨ ਦੇ ਵਿੱਚ ਜਿੱਥੇ ਸਾਡੀ ਰੁਚੀ ਵੱਸਦੀ ਹੈ, ਜਿਵੇਂ ਅਸੀਂ ਕਹਿੰਦੇ ਹਾਂ ਨਾ ਵੀ ਫਲਾਣਾ ਬੰਦਾ ਇਸ ਚੀਜ਼ ਬਾਰੇ ਗੱਲਾਂ ਵੀ ਬੜੀਆਂ ਕਰਦਾ ਹੈ, ਇਹਦੇ ਬਾਰੇ ਲੇਖ ਵੀ ਲਿਖਦਾ ਹੈ, ਇਹਦੇ ਬਾਰੇ ਸੋਚਦਾ ਵੀ ਹੈ। ਅਸੀਂ ਕਈ ਵਾਰੀ ਵਿਚਾਰਧਾਰਾ ਨੂੰ ਧਰਮ ਕਹਿ ਦਿੰਦੇ ਹਾਂ ਵੀ ਇੱਕ ਵਿਚਾਰਧਾਰਾ ਬੰਦੇ ਦੀ ਪੈਦਾ ਕਰ ਦਿਓ। ਵਿਚਾਰਧਾਰਾ ਵੀ ਉੱਪਰਲੀ ਚੀਜ਼ ਹੈ। ਵਿਚਾਰਧਾਰਾ ਕਈ ਵਾਰੀ ਬੰਦੇ ਦੀ ਠੀਕ ਹੁੰਦੀ ਹੈ ਅਤੇ ਦਿਨ ਵਿੱਚ ਕਈ ਵਾਰੀ ਗਲਤ ਹੁੰਦੀ ਹੈ। ਅਸੀਂ ਆਪਣੇ ਆਪ ਨੂੰ ਮਨ ਨੂੰ ਵੇਖ ਲਈਏ, ਹੁਣੇ ਚੰਗੇ ਵਿਚਾਰ ਆ ਰਹੇ ਸੀ, ਹੁਣੇ ਠੀਕ ਵਿਚਾਰ ਆ ਰਹੇ ਸੀ, ਬਾਣੀ ਨਾਲ ਮਨ ਜੁੜਿਆ ਹੋਇਆ ਸੀ, ਅਤੇ ਇੱਥੇ ਗੁਰਦੁਆਰੇ ਦੇ ਅੰਦਰ ਹੀ ਸਾਹਮਣੇ ਉਹ ਕੋਈ ਸਰੀਰ ਲੰਘਿਆ, ਇੱਕਦਮ ਵਿਚਾਰਾਂ ਨੇ ਪਾਸਾ ਪਲਟ ਲਿਆ, ਜਿਵੇਂ ਦਿਨ ਤੋਂ ਰਾਤ ਪੈ ਜਾਂਦੀ, ਇੱਕਦਮ ਵਿਚਾਰ ਹੋਰ ਦੇ ਹੋਰ ਹੀ ਆਉਣ ਲੱਗ ਪਏ। ਕੋਈ ਸਰੀਰ ਸਾਹਮਣੇ ਉਹ ਲੰਘਿਆ, ਉਹਦੇ ਬਾਰੇ ਸੋਚਣ ਲੱਗ ਪਿਆ, ਉਹਦੇ ਬਾਰੇ ਵਿਚਾਰ ਆਉਣ ਲੱਗ ਪਏ। ਵਿਚਾਰ ਕੋਈ ਬਹੁਤੀ ਡੂੰਘੀ ਚੀਜ਼ ਨਹੀਂ ਹੈ, ਇਹ ਪਹਿਲੇ ਸਟੈਪ ਨੇ ਧਰਮ ਦੇ। ਕਰਮ ਅਤੇ ਵਿਚਾਰ ਪਹਿਲੇ ਸਟੈਪ ਨੇ। ਯਾਦ ਰੱਖੋ, ਕਰਮ ਬੜੀ ਚੰਗੀ ਚੀਜ਼ ਹੈ। ਗੁਰੂ ਸਾਹਿਬ ਨੇ ਕਿਹਾ ਚੰਗੇ ਕਰਮ ਕਰ ਅਤੇ ਵਿਚਾਰ ਵੀ ਚੰਗੇ ਕਰ, ਪਰ ਅਸੀਂ ਇਸ ਭੁਲੇਖੇ ਵਿੱਚ ਪੈ ਜਾਂਦੇ ਹਾਂ ਵੀ ਮੈਨੂੰ ਵਿਚਾਰ ਚੰਗੇ ਆਉਂਦੇ ਨੇ ਅਤੇ ਮੈਂ ਗੱਲਾਂ ਚੰਗੀਆਂ ਕਰ ਲੈਂਦਾ ਅਤੇ ਮੈਂ ਕਰਮ ਚੰਗੇ ਕਰ ਲੈਂਦਾ ਅਤੇ ਮੈਂ ਹੁਣ ਚੰਗਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਇਹਨੂੰ ਨਹੀਂ ਮੰਨਦੇ। ਅੰਦਰ ਇੱਕ ਅਮਲ ਦੀ ਧਰਤੀ ਹੈ। ਅਮਲ ਅਤੇ ਵਿਚਾਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਅਮਲ ਅਤੇ ਕਰਮ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਮੈਂ ਆਪ ਇਹਦੇ ਅਰਥ ਕਰਮ ਹੀ ਕਰਦਾ ਰਿਹਾ ਵੀ ਇੱਕ ਬੰਦਾ ਮੂੰਹ ਤੋਂ ਸੱਚ ਬੋਲੇ, ਇਹਦੇ ਅਮਲ ਚੰਗੇ ਨੇ। ਇੱਕ ਬੰਦਾ ਬਾਹਰੋਂ ਕਿਸੇ ਦਾ ਚੰਗੇ ਕੰਮ ਕਰਦਾ, ਲੰਗਰ ਲਾ ਦਿੰਦਾ, ਛਬੀਲ ਲਾ ਦਿੰਦਾ, ਪਾਣੀ ਪਿਆਉਂਦਾ ਲੋਕਾਂ ਨੂੰ, ਨਲਕਾ ਲਵਾ ਦਿੰਦਾ, ਦਵਾਈ ਦਵਾ ਦਿੰਦਾ ਹੈ, ਪਰ ਹੁਣ ਕੀ ਪਤਾ ਉਹਦੇ ਦਵਾਈ ਦਵਾਉਣ ਦੇ ਪਿੱਛੇ, ਉਹਦੀ ਭਲਾਈ ਦੇ ਪਿੱਛੇ, ਉਹਦੇ ਲੋਕਾਂ ਦੀ ਭਲਾਈ ਕਰਨ ਦੇ ਪਿੱਛੇ ਉਹਦਾ ਮਕਸਦ ਕੋਈ ਹੋਰ ਲੁਕਾ ਪਿਆ। ਉਹ ਕਿਤੇ 10 ਰੁਪਈਆਂ ਦੀ ਭਲਾਈ ਕਰਕੇ ਉਸ ਥਾਂ ਦੇ ਵਿੱਚੋਂ 1000 ਕੱਢਣਾ ਚਾਹੁੰਦਾ। ਹੁਣ ਵੇਖਣ ਵਾਲੇ ਤੇ ਉਹ 10 ਰੁਪਈਆਂ ਵਾਲੀ ਭਲਾਈ ਵੇਖਣੀ ਹੈ, ਉਹ ਤੇ ਅਖਬਾਰਾਂ ਵਿੱਚ ਆ ਜਾਣੀ, ਉਹ ਸਾਹਮਣੇ ਆ ਜਾਣੀ। ਇਹੀ ਤਾਂ ਫਰਕ ਹੈ। ਅਮਲ ਕਿਹਨੂੰ ਕਿਹਾ, ਨੀਅਤ ਕਿਹਨੂੰ ਕਿਹਾ? ਨੀਅਤ ਦਾ ਮਤਲਬ ਹੈ ਵੀ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਹਦਾ ਮਕਸਦ ਸਿਰਫ ਪਰਮਾਤਮਾ ਹੈ, ਹੋਰ ਕੋਈ ਮਕਸਦ ਨਹੀਂ। ਤੇ ਜੇ ਉਹਦੇ ਪਿੱਛੇ ਮਕਸਦ ਹੋਰ ਲੁਕਿਆ, ਉਹ ਭਾਵੇਂ ਪਰਮਾਤਮਾ ਦੇ ਘਰ ਦੇ ਕਰਮ ਹੋਣ, ਉਹ ਸੰਸਾਰ ਦੇ ਕਰਮ ਹੁੰਦੇ ਨੇ। ਬੰਦੇ ਦਾ ਮਕਸਦ ਕੀ ਹੈ, ਬੰਦੇ ਦੀ ਨੀਅਤ ਕੀ ਹੈ, ਆ ਕਈ ਚੀਜ਼ਾਂ ਸਮਝਣ ਵਾਸਤੇ ਨੇ। ਕਹਾਣੀ ਹੈ ਛੋਟੀ ਜਿਹੀ ਤੁਹਾਡੇ ਨਾਲ ਸਾਂਝੀ ਕਰਦੇ, ਬੰਦਾ ਜਿਹੜਾ ਮੌਕਾ ਪ੍ਰਸਤ ਹੈ, ਜਿਹੜਾ ਅੱਜ ਰੌਲਾ ਪਾ ਰਿਹਾ, ਅੱਜ ਉਹ ਚੰਗੀਆਂ ਗੱਲਾਂ ਕਰ ਰਿਹਾ, ਅਜੇ 6 ਮਹੀਨੇ ਪਹਿਲਾਂ ਉਹਨੂੰ ਯਾਦ ਵੀ ਨਹੀਂ ਸਾਨੂੰ ਗੱਲਾਂ, ਇਕਦਮ ਗੱਲਾਂ ਚੰਗੀਆਂ ਕਰਨ ਲੱਗ ਗਿਆ। ਲੋਕ ਕਹਿੰਦੇ ਵੀ ਬੜੀ ਫਰਕ ਪੈ ਗਿਆ। ਚੰਗੀ ਗੱਲ ਏ, ਕੋਈ ਪਹਿਲਾਂ ਨਹੀਂ ਸੀ ਚੰਗੀਆਂ ਗੱਲਾਂ ਕਰਦਾ, ਅੱਜ ਕਰਨ ਲੱਗ ਪਿਆ। ਪਰ ਉਹਦੀਆਂ ਚੰਗੀਆਂ ਗੱਲਾਂ ਦੇ ਪਿੱਛੇ ਜੇ ਕੋਈ ਬੇਈਮਾਨੀ ਲੁਕੀ ਹੋਈ ਤੇ ਉਹ ਚੰਗੀਆਂ ਗੱਲਾਂ ਚੰਗੀਆਂ ਨਹੀਂ, ਉਹ ਵੀ ਮਾੜੀਆਂ ਗੱਲਾਂ, ਉਹ ਵੀ ਝੂਠ ਹੈ। ਇਹਦੇ ਉੱਤੇ ਵਿਦਵਾਨਾਂ ਨੇ ਉਦਾਹਰਣਾਂ, ਕਿਉਂਕਿ ਸਮਝਣ ਵਾਸਤੇ ਵੀ ਬੰਦਾ ਸੱਚਾਈ ਤੇ ਚੱਲਣ ਦੀ ਕਦੋਂ ਗੱਲ ਕਰਦਾ, ਸੱਚ ਦੀ ਕਦੋਂ ਗੱਲ ਕਰਦਾ, ਉਹਦੇ ਪਿੱਛੇ ਵੀ ਇੱਕ ਮੌਕਾ ਪ੍ਰਸਤੀ ਹੁੰਦੀ ਹੈ। ਉਹ ਚੰਗਾ ਬਣ ਕੇ ਵੀ ਕੁਝ ਹੋਰ ਚੀਜ਼ਾਂ ਖੋਣਾ ਚਾਹੁੰਦਾ, ਉਹਦੇ ਪਿੱਛੇ ਵੀ ਲੁਕਵੇਂ ਤੌਰ ਤੇ ਉਹ ਹੋਰ ਕੁਝ ਲੱਭ ਰਿਹਾ। ਉਹ ਕਹਿੰਦੇ ਨੇ ਵੀ ਦੋ ਮਿੱਤਰ ਸਨ, ਇੱਕ ਨੇ ਦੂਜੇ ਤੋਂ ਉਧਾਰੇ ਧਨ ਲਿਆ। ਉਦੋਂ ਮੋਹਰਾਂ ਚੱਲਦੀਆਂ ਸਨ, 10 ਮੋਹਰਾਂ ਉਹਨੇ ਲੈ ਲਈਆਂ ਸੋਨੇ ਦੀਆਂ। ਹੁਣ ਜਦੋਂ ਲੈ ਲਈਆਂ, ਕੰਮ ਸਮਾਂ ਲੰਘਦਾ ਗਿਆ, ਉਹ ਤੋਂ ਵਾਪਸ ਨਹੀਂ ਦਿੱਤੀਆਂ ਗਈਆਂ। ਇੱਕ ਦਿਨ ਇੱਕ ਦੋਸਤ ਜਿਹੜਾ ਜਿਹਨੇ ਲਈਆਂ ਸਨ ਉਹ ਗਿਣ ਰਿਹਾ ਸੀ, ਉਹਦੇ ਕੋਲ 10-12 ਮੋਹਰਾਂ ਸਨ ਤੇ ਦੂਜਾ ਉੱਤੋਂ ਆ ਗਿਆ ਜਿਹਨੇ ਲੈਣੀਆਂ ਸਨ ਵਾਪਸ, ਤੇ ਉਹਨੇ ਉੱਤੋਂ ਆ ਕੇ ਵੇਖ ਲਿਆ, ਕਹਿੰਦੇ ਤੂੰ ਕਹਿੰਦਾ ਮੇਰੇ ਕੋਲ ਹੈ ਨਹੀਂ, ਤੇ ਆਹ ਤੇ ਗਿਣਨਾ ਤੇ 10 ਤੋਂ ਵੀ ਉੱਤੇ ਨੇ, ਦੋ ਚਾਰ ਵੱਧ ਨੇ। ਉਹ ਕਹਿੰਦਾ ਹੈਣ ਤਾਂ ਸਹੀ ਪਰ ਕਿਸੇ ਦੀਆਂ ਨੇ, ਟਾਲ ਗਿਆ ਫਿਰ ਵੀ, ਕੋਈ ਬੰਦਾ ਮੇਰੇ ਕੋਲ ਰੱਖ ਗਿਆ, ਮੈਂ ਉਹਨੂੰ ਵਾਪਸ ਕਰਨੀਆਂ ਨੇ। ਤੇਰੇ ਵਾਲੀਆਂ 3 ਮੈਂ ਦਿਆਂਗਾ ਜ਼ਰੂਰ, ਪਰ ਫਿਰ ਦਿਆਂਗਾ, ਅੱਜ ਨਹੀਂ, ਤੇ ਚੱਲ ਆਪਾਂ ਦੂਜੇ ਪਿੰਡ ਚੱਲਦੇ ਹਾਂ। ਗੱਲਾਂ ਕਰਦੇ ਕਰਦੇ ਦੂਜੇ ਪਿੰਡ ਨੂੰ ਤੁਰ ਪਿਆ। ਉਦੋਂ ਕੱਚੇ ਰਾਹ ਹੁੰਦੇ ਸੀ, ਜਦੋਂ ਕੱਚੇ ਰਾਹ ਦੇ ਜੰਗਲ ਦੇ ਵਿੱਚੋਂ ਦੂਜੇ ਨਗਰ ਨੂੰ ਲੰਘੇ ਤੇ ਉਹ ਮੋਹਰਾਂ ਕੋਲ ਸਨ ਜਿਹਨੇ ਦੇਣੀਆਂ ਸਨ ਤੇ ਜਿਹਨੇ ਲੈਣੀਆਂ ਸਨ, ਉਹ ਦੋਵੇਂ ਜਣੇ, ਉਹ ਵੀ ਨਾਲ ਹੈ, ਗੱਲਾਂ ਕਰਦੇ ਜਾਂਦੇ, ਉਹ ਕਹਿੰਦਾ ਵੀ ਅੱਜ ਤੇਰੇ ਕੋਲ ਹੈਣ ਮੋਹਰਾਂ ਤੇ ਮੈਨੂੰ ਵਾਪਸ ਕਰ ਦੇ, ਤੈਨੂੰ ਸਮਾਂ ਬੜਾ ਹੋ ਗਿਆ। ਉਹ ਕਹਿੰਦਾ ਕੋਈ ਗੱਲ ਨਹੀਂ, ਮੈਂ ਕਰ ਦਿਆਂਗਾ ਸਮਾਂ ਹੁਣ, ਅੱਜ ਮੇਰੇ ਕੋਲ ਮੈਂ ਹੋਰ ਕਿਸੇ ਨੂੰ ਦੇਣੀਆਂ। ਜਦੋਂ ਜੰਗਲ ਵਿੱਚੋਂ ਲੰਘ ਰਿਹਾ ਸੀ ਤੇ ਅੱਗੋਂ ਡਾਕੂ ਇਕੱਠੇ ਹੋ ਕੇ ਆ ਗਏ, ਉਹਨਾਂ ਰੋਕ ਲਿਆ, ਉਹਨਾਂ ਟਕਵਾ ਵਿਖਾਇਆ, ਕਹਿਣ ਲੱਗੇ ਦੱਸੋ ਤੁਹਾਡੇ ਕੋਲ ਜੋ ਕੁਝ ਹੈ ਇੱਥੇ ਰੱਖ ਦਿਓ, ਤੇ ਜਿਹਦੇ ਕੋਲ ਮੋਹਰਾਂ ਸਨ ਦੂਜੇ ਕੋਲ ਤੇ ਹੈ ਕੁਝ ਨਹੀਂ ਸੀ। ਉਹਨਾਂ ਜੇਬ ਨੂੰ ਹੱਥ ਪਾਇਆ, ਕਹਿੰਦੇ ਮੋਹਰਾਂ ਨੇ ਤੇਰੇ ਕੋਲ ਕੱਢ। ਉਹ ਕਹਿੰਦਾ ਕੱਢਣਾ ਜ਼ਰੂਰ ਪਰ ਥੋੜਾ ਜਿਹਾ ਮੈਨੂੰ ਦੋ ਕੁ ਮਿੰਟ ਦੇ ਦਿਓ। ਕਹਿੰਦੇ ਦੋ ਮਿੰਟ ਕਿਉਂ? ਜਿੰਨੇ ਮੋਹਰਾਂ ਦੇਣੀਆਂ ਸਨ ਉਹਨਾਂ ਨੇ ਜੇਬ ਵਿੱਚੋਂ ਕੱਢੀਆਂ, ਤੇ ਜਿਹਨੂੰ ਦੇਣੀਆਂ ਸਨ ਉਹਨੂੰ ਕਹਿੰਦੇ ਆ ਜਾ ਹਿਸਾਬ ਕਰ ਲਈ ਤੇਰੀ ਕਿੰਨੀਆਂ ਮੋਹਰਾਂ ਬਣਦੀਆਂ। ਜਿਹੜੀਆਂ ਜਿਹਨੂੰ ਦੇਣੀਆਂ ਸਨ ਉਹਨੂੰ ਕਹਿੰਦੇ ਆ ਜਾ ਹਿਸਾਬ ਕਰ ਲਈ, ਉੱਤੇ ਡਾਕੂ ਖਲੋਤਾ ਹੈ, ਕਿਉਂਕਿ ਲੁੱਟੀਆਂ ਤੇ ਦੋਵਾਂ ਕੋਲੋਂ ਹੀ ਜਾਣੀਆਂ ਨੇ, ਪਹਿਲੇ ਕੋਲੋਂ ਵੀ ਲੁੱਟੀਆਂ ਜਾਣੀਆਂ ਨੇ, ਦੂਜੇ ਕੋਲੋਂ ਵੀ ਲੁੱਟੀਆਂ ਜਾਣੀਆਂ ਨੇ। ਉਹ ਕਹਿੰਦਾ ਵੀ ਹੁਣ ਤੂੰ ਮੈਨੂੰ ਕੀ ਵਾਪਸ ਕਰਨ ਲੱਗਾ, ਹੁਣ ਤਾਂ ਉਹਨਾਂ ਖੋਹ ਲੈਣੀਆਂ ਮੇਰੇ ਕੋਲੋਂ। ਕਹਿੰਦੇ ਖੋਹ ਲੈਣੀਆਂ ਤੇ ਖੋਹੀਆਂ ਜਾਣ, ਮੈਂ ਤੇ ਆਪਣਾ ਮੌਕਾ ਸਾਧਣਾ, ਮੈਂ ਤੇ ਆਪਣਾ ਮੌਕਾ ਵੇਖ ਮੇਰਾ ਬਣਿਆ, ਆਪਣੀਆਂ ਮੋਹਰਾਂ ਹੁਣ ਲੈਣੀਆਂ ਨੀ, ਲੈ ਲੈਣੇ ਤੇ ਇਦੂ ਬਾਅਦ ਮੇਰੇ ਕੋਲ ਕੋਈ ਨਹੀਂ। ਉਹ ਕਹਿੰਦੇ ਚੱਲ ਦੇ, ਉਹਨੇ ਵਾਪਸ ਕੀਤੀਆਂ, ਡਾਕੂਆਂ ਨੇ ਖੋਹ ਲਈਆਂ, ਉਹ ਖੋਹ ਕੇ ਚਲੇ ਗਏ। ਹੁਣ ਉਹਦੇ ਪਿੱਛੇ ਨੀਅਤ ਕੀ ਹੈ? ਵਾਪਸ ਉਹਨੇ ਕਰ ਦਿੱਤੀਆਂ, ਕੀ ਉਹਨੇ ਵਾਪਸ ਕਰ ਦਿੱਤੀਆਂ, ਕੀ ਉਹਨੇ ਚੰਗਿਆਈ ਕਰ ਲਈ? ਕੋਈ ਚੰਗਿਆਈ ਨਹੀਂ ਕਰ ਲਈ, ਚੰਗਿਆਈ ਦੇ ਬੈਕ ਦੇ ਵਿੱਚ ਬੇਈਮਾਨੀ ਲੁਕੀ ਹੋਈ ਹੈ। ਕੋਈ ਵੀ ਕਰਮ ਹੈ ਦੁਨੀਆਂ ਦਾ, ਭਾਵੇਂ ਉਹ ਸੰਸਾਰਿਕ ਹੈ ਤੇ ਭਾਵੇਂ ਉਹ ਧਾਰਮਿਕ ਹੈ, ਜਿਹਦੀ ਬੈਕ ਦੇ ਵਿੱਚ ਅਮਲ ਉਹਨੂੰ ਕਹਿੰਦੇ ਨੇ। ਮੈਂ ਤਾਂ ਬੇਨਤੀ ਕਰ ਰਿਹਾ ਵੀ ਗੁਰਬਾਣੀ ਵਿੱਚ ਬੜੇ ਥਾਂ ਤੇ ਆਇਆ ਵੀ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਉਹ ਅਮਲ ਇਕੱਲੇ ਕਰਮ ਨਹੀਂ, ਕਈ ਵਾਰੀ ਕਰਮ ਚੰਗੇ ਹੁੰਦੇ ਨੇ, ਅਮਲ ਠੀਕ ਨਹੀਂ ਹੁੰਦੇ। ਬੜੀਆਂ ਉਦਾਹਰਨਾਂ ਨੇ। ਕਿਸੇ ਸ਼ਾਗਿਰਦ ਨੇ ਆਪਣੇ ਮੁਰਸ਼ਦ ਨੂੰ ਪੁੱਛਿਆ ਸੀ ਅਮਲ ਕੀ ਹੁੰਦਾ ਤੇ ਕਰਮ ਕੀ ਹੁੰਦਾ। ਉਹ ਇੱਕ ਛੱਪੜ ਦੇ ਕਿਨਾਰੇ ਝੋਪੜੀ ਪਾ ਕੇ ਰਹਿੰਦੇ ਸਨ। ਉਹ ਕਹਿੰਦਾ ਅਮਲ ਇਹ ਹੀ ਹੁੰਦਾ ਵੀ ਚੰਗੇ ਕੰਮ ਕਰਿਆ ਕਰੋ। ਕਹਿੰਦੇ ਠੀਕ ਹੈ, ਚੰਗੇ ਕੰਮ ਤੇ ਕਰਦੇ ਹਨ, ਮੈਨੂੰ ਕਈ ਸਾਲ ਹੋ ਗਏ ਨੇ। ਅਮਲ ਬਾਰੇ ਦੱਸੋ। ਆਪਣੇ ਗੁਰੂ ਨੂੰ ਕਹਿੰਦਾ, ਆਪਣੇ ਮੁਰਸ਼ਦ ਨੂੰ ਕਹਿੰਦਾ ਸ਼ਾਗਿਰਦ, ਕਹਿੰਦੇ ਹੁਣੇ ਦੱਸ ਦੇਣਾ। ਉੱਥੇ ਦਰਿਆ ਉਸ ਤਲਾਬ ਦੇ ਕੋਲੋਂ ਇੱਕ ਬੰਦਾ ਲੰਘਿਆ ਅਨਾਜ ਦੀ ਪੋਟਲੀ ਲੈ ਕੇ, ਤੇ ਉਹਨੇ ਪੋਟਲੀ ਕੱਢ ਕੇ ਵਿੱਚੋਂ ਉਹਦੇ ਵਿੱਚੋਂ ਅਨਾਜ ਪਾਣੀ ਦੇ ਵਿੱਚ ਸਿੱਟਿਆ। ਮੱਛੀਆਂ ਇਕੱਠੀਆਂ ਹੋ ਗਈਆਂ ਤੇ ਉਹਨਾਂ ਭੁੱਖੀਆਂ ਸਨ, ਦਾਣੇ ਖਾ ਲਏ, ਬੜਾ ਖੁਸ਼ ਹੋਇਆ ਵੰਡਣ ਵਾਲਾ। ਤੇ ਉਹ ਮੁਰਸ਼ਦ ਆਪਣੇ ਸ਼ਾਗਿਰਦ ਨੂੰ, ਚੇਲੇ ਨੂੰ ਕਹਿੰਦਾ ਵੀ ਇਹਨੂੰ ਧਿਆਨ ਨਾਲ ਵੇਖ, ਇਹ ਕਰਮ ਕਰ ਰਿਹਾ ਤੇ ਅਮਲ ਵੀ ਕਰ ਰਿਹਾ। ਜਿੱਥੇ ਇਹਨੇ ਦਾਣੇ ਵਗਾਏ ਨੇ ਉੱਥੇ ਇਹਦੇ ਅੰਦਰ ਮੱਛੀਆਂ ਦੇ ਪ੍ਰਤੀ ਦਇਆ ਵੀ ਹੈ ਵੀ ਉਹਨਾਂ ਨੂੰ ਦਾਣੇ ਮਿਲਣ ਤੇ ਉਹਨਾਂ ਦੇ ਪੇਟ ਦੀ ਭੁੱਖ ਮਿਟ ਜਾਏ। ਉਹ ਅੱਗੇ ਨਿਕਲ ਗਿਆ ਤੇ ਪਰਤ ਕੇ ਦੂਜਾ ਆਇਆ ਤੇ ਉਹਨੇ ਆ ਕੇ ਦਾਣੇ ਸਿੱਟੇ ਤੇ ਮੱਛੀਆਂ ਵਿਚਾਰੀਆਂ ਪਹਿਲੇ ਦੀਆਂ ਹਿੜੀਆਂ ਇੱਕੋ ਦਮ ਇਕੱਠੀਆਂ ਹੋ ਕੇ ਝੁੰਡ ਬਣਾ ਕੇ ਆਈਆਂ। ਜਦੋਂ ਇਕੱਠੀਆਂ ਹੋਈਆਂ ਤੇ ਉਹਦੇ ਦੂਜੇ ਹੱਥ ਵਿੱਚ ਜਾਲ ਸੀ, ਉਹਨੇ ਜਾਲ ਵਗਾਇਆ ਤੇ ਸਾਰੀਆਂ ਫੜ ਲਈ। ਉਹ ਕਹਿੰਦਾ ਇਹਨੂੰ ਕਹਿੰਦੇ ਨੇ ਕਰਮ ਤੇ ਅਮਲ ਵਿੱਚ ਆਹ ਫਰਕ ਹੁੰਦਾ। ਕਰਮ ਦੋਵਾਂ ਦਾ ਇੱਕੋ ਜਿਹਾ, ਕਰਮ ਦੋਵਾਂ ਦਾ ਇੱਕੋ ਜਿਹਾ, ਗੱਲਾਂ ਦੋਵਾਂ ਦੀਆਂ ਇੱਕੋ ਜਿਹੀਆਂ ਨੇ, ਕੱਪੜੇ ਦੋਵਾਂ ਦੇ ਇੱਕੋ ਜਿਹੇ ਨੇ। ਇੱਕ ਦੇ ਅੰਦਰ ਨੀਅਤ ਮੱਛੀਆਂ ਫੜਨ ਦੀ ਹੈ, ਇੱਕ ਦੇ ਅੰਦਰ ਨੀਅਤ ਮੱਛੀਆਂ ਨੂੰ ਪਾਲਣ ਦੀ, ਉਹਨਾਂ ਨੂੰ ਉਹਨਾਂ ਪ੍ਰਤੀ ਦਇਆ, ਉਹਨਾਂ ਪ੍ਰਤੀ ਅੰਦਰ ਪਿਆਰ ਹੈ। ਸੋ ਇਸ ਪਾਸੇ ਨੂੰ ਮੈਂ ਤਾਂ ਚਲਾ ਗਿਆ ਸੀ ਵੀ ਗੁਰੂ ਸਾਹਿਬ ਇੱਥੇ ਬਾਣੀ ਦੇ ਵਿੱਚ ਅੱਜ ਕਹਿ ਰਹੇ ਨੇ ਕਿ ਬੰਦਾ ਕਿਸੇ ਵੀ ਖਿੱਤੇ ਵਿੱਚ ਕੰਮ ਕਰਦਾ, ਕੋਈ ਵੀ ਕਾਰਜ ਕਰਦਾ, ਉਹਦੇ ਪਿੱਛੇ ਜਦੋਂ ਬੇਈਮਾਨੀ ਲੁਕ ਜਾਂਦੀ ਹੈ, ਇਹਨੂੰ ਵਿਪਰਨ ਕੀ ਰੀਤ ਰਿਹਾ ਕਿਹਾ ਹੈ ਕਲਗੀ ਵਾਲੇ ਪਾਤਸ਼ਾਹ ਨੇ, ਵਿਪਰਨ ਕੀ ਰੀਤ। ਵਿਪਰਨ ਕੀ ਜਾਨੀ ਕਿ ਵਿਪਰਾਂ ਦੀ ਰੀਤ, ਵੀ ਜਿਸ ਕੰਮ ਦੇ ਵਿੱਚ ਨੀਅਤ ਨਹੀਂ ਹੁੰਦੀ ਉਹਨੂੰ ਕਰਮ ਕਾਂਡ ਕਹਿੰਦੇ ਨੇ। ਜਿਹਦੇ ਵਿੱਚ ਅੰਦਰ ਪਿਆਰ ਹੁੰਦਾ ਉਹ ਕਦੀ ਕਰਮ ਕਾਂਡ ਨਹੀਂ ਹੁੰਦਾ। ਇਸ ਕਰਕੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਫੁਰਮਾਨ ਕਰ ਰਹੇ ਨੇ ਕਿ ਹੇ ਭਾਈ, ਇਹ ਜੋ ਮਾਤਾ ਪਿਤਾ ਨੇ, ਇਹ ਪਰਮਾਤਮਾ ਨੇ ਤੈਨੂੰ ਪੈਦਾ ਕਰਨ ਵਾਸਤੇ ਤੈਨੂੰ ਦਿੱਤੇ ਨੇ, ਤੇਰਾ ਸੰਯੋਗ ਇਹਨਾਂ ਨਾਲ ਬਣਿਆ, ਤੇ ਕੁਝ ਸਮੇਂ ਵਾਸਤੇ ਨੀਯਤ ਸਮੇਂ ਵਾਸਤੇ ਇਹ ਤੇਰੇ ਕੋਲ ਨੇ, ਤੇਰਾ ਫਰਜ਼ ਹੈ, ਤੇਰਾ ਸੰਬੰਧ ਹੈ, ਮਾਤਾ ਪਿਤਾ ਦਾ ਆਪਣਾ ਫਰਜ਼ ਹੈ, ਤੇਰਾ ਆਪਣਾ ਫਰਜ਼ ਹੈ, ਇਹ ਕੁਝ ਸਮੇਂ ਵਾਸਤੇ ਨੇ। ਜੇ ਤੂੰ ਇਹਨਾਂ ਨਾਲ ਲੋੜ ਤੋਂ ਵੱਧ ਮੋਹ ਪਾ ਲਿਆ ਤੇ ਇਸ ਮੋਹ ਨੇ ਤੈਨੂੰ ਦੁੱਖ ਦੀ ਸੂਲੀ ਬਣ ਕੇ ਚੰਬੜ ਜਾਣਾ ਹੈ। ਇਹੀ ਗੱਲ ਤੇਰੇ ਪਰਿਵਾਰ ਤੇ ਵੀ ਲਾਗੂ ਹੁੰਦੀ ਹੈ। ਪਰਿਵਾਰ ਨੂੰ ਪਾਲਣਾ ਇੱਕ ਧਰਮ ਹੈ, ਪਰਿਵਾਰ ਵਾਸਤੇ ਕੰਮ ਕਰਨਾ ਇੱਕ ਧਰਮ ਹੈ, ਪਰ ਪਰਿਵਾਰ ਦੇ ਵਿੱਚ ਹੀ ਖੱਪ ਜਾਣਾ, ਚਾਰ ਜੀਆਂ ਦੇ ਵਿੱਚ, ਚਾਰ ਬੱਚਿਆਂ ਦੇ ਵਿੱਚ ਮੋਹ ਵਿੱਚ ਅੰਨੇ ਹੋ ਕੇ ਡਿੱਗ ਪੈਣਾ, ਉਹ ਬੰਦਾ ਕਦੀ ਧਾਰਮਿਕ ਨਹੀਂ ਹੋ ਸਕਦਾ। ਨਿੱਜਵਾਦ ਯਾਦ ਰੱਖੋ, ਅੱਜ ਜਿਹੜਾ ਸੰਸਾਰ ਤੇ ਜਿਹੜੀ ਰੁਚੀ ਛਾਈ ਹੋਈ ਹੈ, ਭਾਵੇਂ ਕੋਈ ਧਾਰਮਿਕ ਲਾਈਨ ਹੈ ਤੇ ਭਾਵੇਂ ਰਾਜਨੀਤਿਕ ਹੈ ਤੇ ਭਾਵੇਂ ਆਰਥਿਕ ਹੈ, ਸਾਰੀਆਂ ਥਾਵਾਂ ਤੇ ਹੈ ਕੀ ਹੈ, ਸਾਰੀਆਂ ਥਾਵਾਂ ਤੇ ਨਿੱਜਵਾਦ ਹੈ। ਨਿੱਜਵਾਦ ਯਾਨੀ ਕਿ ਇੱਕ ਘੇਰਾ ਬਣਾ ਲਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਪੰਥ ਸਾਜਿਆ ਸੀ, ਉਸ ਪੰਥ ਦਾ ਮਤਲਬ ਸੀ ਵੀ ਮੇਰੇ ਖਾਲਸੇ ਦਾ ਘੇਰਾ ਟੁੱਟ ਜਾਏ, ਘੇਰਾ ਤੋੜ ਕੇ ਜੀਵੇ, ਇਹ ਖੂਹ ਦਾ ਡੱਡੂ ਨਾ ਬਣੇ। ਅੱਜ ਅਸੀਂ ਖੂਹ ਦੇ ਡੱਡੂ ਬਣ ਗਏ, ਹਰ ਇੱਕ ਬੰਦਾ ਆਪਣੇ ਖੂਹ ਦਾ ਡੱਡੂ ਬਣਿਆ ਹੋਇਆ, ਹਰ ਇੱਕ ਨੇ ਆਪਣੀਆਂ ਚਾਰ ਦੀਵਾਰੀਆਂ ਕਰ ਲਈਆਂ ਨੇ, ਆਪਣਾ ਮੌਕਾ ਵਹਿੰਦੇ ਨੇ ਸਾਰੇ। ਕੌਮ ਦਾ ਕੀ ਬਣੇਗਾ, ਪੰਥ ਦਾ ਕੀ ਬਣੇਗਾ, ਜਦੋਂ ਸਾਨੂੰ ਆਪ ਖਤਰਾ ਹੁੰਦਾ ਉਦੋਂ ਕੌਮ ਨੂੰ ਖਤਰਾ ਹੋ ਜਾਂਦਾ ਹੈ, ਤੇ ਜਦੋਂ ਸਾਨੂੰ ਖਤਰਾ ਕੋਈ ਨਹੀਂ ਹੁੰਦਾ ਉਦੋਂ ਕੌਮ ਜਾਏ ਪਹਾੜ ਵਿੱਚ, ਖੂਹ ਵਿੱਚ ਡਿੱਗੇ, ਸਾਨੂੰ ਕੀ ਪਰਵਾਹ ਹੈ। ਸਾਡਾ ਖਤਰਾ ਅਸੀਂ ਲੋਕਾਂ ਨੂੰ ਕੌਮ ਦਾ ਰੌਲਾ ਪਾ ਪਾ ਕੇ ਵਿਖਾਉਂਦੇ ਹਾਂ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਨਿੱਜਵਾਦ ਹੈ, ਜਿਹੜਾ ਸੰਸਾਰ ਦਾ, ਉਹ ਭਾਵੇਂ ਕਿਸੇ ਵੀ ਪ੍ਰਕਾਰ ਦਾ ਹੈ, ਜਿਹੜਾ ਨਿੱਜਵਾਦ ਦੇ ਵਿੱਚ ਜੀਵਨ ਫਸਿਆ ਹੋਇਆ, ਉਹ ਬੰਦਾ ਕਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੰਥ ਤੇ ਨਹੀਂ ਚੱਲ ਸਕਦਾ, ਤੇ ਬਹੁਤ ਥੋੜੇ ਹੁੰਦੇ ਨੇ। ਯਾਦ ਰੱਖੋ, ਜਿੱਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ, ਉਦਣ ਪੰਜਾਬ ਵਿੱਚ ਕਿੰਨੇ ਲੱਖ ਬੰਦਾ ਸੀ, ਕਿੰਨੇ ਕੁ ਬੰਦੇ ਟੋਲੀਆਂ ਬਣਾ ਕੇ ਆਨੰਦਪੁਰ ਸਾਹਿਬ ਵੱਲ ਗਏ। ਸਿਰਫ 700 ਬੰਦਾ ਨਿਕਲਿਆ ਸੀ ਆਨੰਦਪੁਰ ਸਾਹਿਬ ਦੇ ਵਿੱਚ, ਚਮਕੌਰ ਦੀ ਗੜੀ ਦੇ ਵਿੱਚੋਂ ਸਿਰਫ 40 ਬੰਦੇ ਉੱਥੇ ਬਚੇ ਸਨ, 40 ਸਰੀਰ ਬਚੇ ਸਨ। ਤੇ ਉੱਧਰ ਤੇ ਭਾਈ ਗੁਰਦਾਸ ਜੀ ਕਹਿੰਦੇ ਤਾਰੇ ਕਿਨੇ ਜਾਤ ਪਏ ਨਾ ਤਾਰੇ ਕਿਨੇ ਜਾਤ ਹੈ, ਨਹੀਂ ਹੁੰਦਾ ਹੀ ਐਵੇਂ ਹੈ। ਅਸਲ ਵਿੱਚ ਇੱਕ ਕੌਮ ਹੁੰਦੀ ਹੈ ਤੇ ਇੱਕ ਪੰਥ ਹੁੰਦਾ ਹੈ। ਕੌਮ ਹੁੰਦੀ ਹੈ, ਕੌਮ ਦਾ ਬਹੁਤ ਘੱਟ ਪਰਸੈਂਟ, 2% ਕੌਮ ਹੁੰਦੀ ਹੈ, ਬਾਕੀ ਪੰਥ ਹੁੰਦਾ ਹੈ। ਪੰਥ ਮੈਨੇ ਰਾਹ ਤੇ ਤੁਰ ਰਹੇ ਨੇ, ਲੋਕ ਜਿੱਧਰ ਦੀ ਹਵਾ ਚੱਲਦੀ ਉਧਰ ਜ਼ਿਆਦਾ ਤੁਰ ਪੈਂਦੇ ਨੇ, ਜਿਹੜੇ ਕਿੱਲਾ ਗੱਡ ਕੇ ਖਲੋ ਜਾਂਦੇ ਨੇ ਵੀ ਇਹ ਸਿਧਾਂਤ ਦੇ ਉੱਤੇ ਕਿੱਲਾ ਗੱਡ ਕੇ ਇੱਥੇ ਜ਼ਿੰਦਗੀ ਨੂੰ ਸਿਰੇ ਲਾ ਦੇਣਾ। ਇਹਨੂੰ ਕਿਹਾ ਸੀ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆ, ਜੋ ਹੋਵੇ ਸੋ ਹੋਵੇ, ਜਿਹੜੀ ਗੱਲ ਮਿਥਲੀ ਹੈ ਉਹਦੇ ਵਾਸਤੇ ਕੀ ਹੁੰਦਾ ਹੈ, ਇਹਦੇ ਬਾਰੇ ਪਰਤ ਕੇ ਗੁਰੂ ਸਾਹਿਬ ਨੇ ਨਾ ਕਦੀ ਵਿਚਾਰਿਆ, ਤੇ ਜਿੰਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਤੁਰਨਾ ਹੈ ਨਾ ਉਹ ਕਦੀ ਵਿਚਾਰੇਗਾ ਇਸ ਗੱਲ ਨੂੰ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਹੇ ਭਾਈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਇਹ ਮਾਤਾ ਪਿਤਾ ਜਿਹੜਾ ਪਰਿਵਾਰ ਹੈ ਇਹ ਕਿਵੇਂ ਦਾ ਹੈ। ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਇਸ ਬਚਨ ਦੇ ਵਿੱਚ ਕਿਰਪਾ ਕਰਦੇ ਉਚਾਰਨ ਕਰਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪੰਜਵਾਂ।
ਬਿਲਾਵਲ ਰਾਗ ਖੁਸ਼ੀ ਦਾ ਰਾਗ ਹੈ, ਖੇੜੇ ਦਾ ਰਾਗ ਹੈ। ਪੰਜਵੇਂ ਪਾਤਸ਼ਾਹ ਬਿਲਾਵਲ ਮਹੱਲਾ, ਮਹੱਲਾ ਯਾਨੀ ਕਿ ਸਰੀਰ, ਪੰਜਵਾਂ ਸਰੀਰ ਹੈ ਜਿਹਦੇ ਵਿੱਚ ਉਹ ਸ਼ਬਦ ਦੀ ਜੋਤ ਪ੍ਰਗਟ ਹੋਈ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਾਣੀ ਕੇ ਬੋਇਥ ਪੰਜਵੇਂ ਪਾਤਸ਼ਾਹ ਬਿਲਾਵਲ ਰਾਗ ਦੇ ਵਿੱਚ ਗੁਰਬਾਣੀ ਉਪਦੇਸ਼ ਕਰਦੇ ਹਨ,
ਮਾਤ ਪਿਤਾ ਸੁਤ ਸਾਥ ਨਾ ਮਾਇਆ।
ਮਹਾਰਾਜ ਕਹਿੰਦੇ ਐ ਗੁਰੂ ਕੇ ਸਿੱਖਾ, ਇਹ ਮਾਤਾ ਪਿਤਾ ਤੈਨੂੰ ਮਿਲੇ ਨੇ, ਮੁਬਾਰਕ ਹੈ, ਇਹਨਾਂ ਦੀ ਸੇਵਾ ਕਰ, ਉਹਨਾਂ ਦਾ ਵੀ ਆਪਣਾ ਫਰਜ਼ ਹੈ, ਪਰ ਇਹ ਮਾਤਾ ਪਿਤਾ ਤੇਰੇ ਨਾਲ ਸਦਾ ਵਾਸਤੇ ਸਹਾਈ ਨਹੀਂ ਹਨ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਿਕ ਪੁਨੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਘਨੇਰੇ। ਸਾਰੇ ਸੁਖ ਨਾਮ ਦੇ ਵਿੱਚ ਨੇ। ਗਰੀਬ ਨਵਾਜ ਕਹਿੰਦੇ ਇਹ ਮਾਇਆ, ਪੁੱਤਰ ਇਸਤਰੀ ਮਾਤਾ ਪਿਤਾ ਇਹ ਪੂਰਵ ਜਨਮ ਦੇ ਸੰਜੋਗੀ ਹਨ।
ਸਾਧ ਸੰਗ ਸਭ ਦੁੱਖ ਮਿਟਾਇਆ,
ਇਹਨਾਂ ਦੇ ਨਾਲ ਜਿਹੜਾ ਵਿਚਰਨ ਕਰਕੇ ਦੁੱਖ ਪੈਦਾ ਹੋਇਆ ਸੀ, ਹੈ ਤੇ ਸੁਖ ਵਾਸਤੇ ਬਣਾਏ ਸਨ ਪਰ ਦੁੱਖ ਪੈਦਾ ਹੋ ਗਿਆ। ਦੁੱਖ ਕਿਉਂ ਹੋਇਆ? ਮੇਰ ਤੇਰ ਕਰਕੇ, ਆ ਮੇਰਾ ਆ ਕਿਸੇ ਹੋਰ ਦਾ ਹੈ। ਦੁੱਖ ਕਿਉਂ ਹੈ ਦੁਨੀਆਂ ਦੇ ਵਿੱਚ? ਮੇਰ ਤੇਰ ਕਰਕੇ ਹੈ। ਆ ਜਿਹੜਾ ਬੱਚਾ ਹੈ ਇਹ ਮੇਰਾ ਜ਼ਿਆਦਾ ਨਜ਼ਦੀਕੀ ਹੈ ਤੇ ਆ ਜਿਹੜਾ ਦੂਜਾ ਹੈ ਇਹ ਕੋਈ ਖਾਸ ਨਹੀਂ। ਇਹ ਹੁੰਦਾ ਕਰਮ ਕਰਕੇ ਹੀ ਹੈ। ਤੁਸੀਂ ਕਈ ਵਾਰੀ ਵੇਖੋਗੇ ਇੱਕ ਪਿਓ ਦੇ ਪੰਜ ਪੁੱਤ ਨੇ, ਇੱਕ ਘਰ ਬੈਠਾ ਹੈ ਤੇ ਉਹਨੂੰ ਘਰ ਹੀ ਮਾਤਾ ਪਿਤਾ ਸਮਾਨ ਪਹੁੰਚਾਈ ਜਾਂਦਾ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਉਹਨੇ ਪਤਾ ਨਹੀਂ ਕੁਝ ਆਮ ਚੱਲਦਾ ਆਪਣੇ ਸਮਾਜ ਦੇ ਵਿੱਚ, ਜਦੋਂ ਕੋਈ ਨਾ ਲੱਭੇ ਫਿਰ ਕਹਿੰਦੇ ਘੋਲ ਕੇ ਪਾਇਆ ਹੋਇਆ ਕੁਝ ਨੇ। ਉਹਨੂੰ ਜਾ ਕੇ ਘਰ ਦੇ ਹੀ ਆਉਂਦਾ ਸਾਰਾ ਕੁਝ, ਪੱਕਿਆ ਪਕਾਇਆ ਬਣਿਆ ਬਣਾਇਆ, ਤੇ ਦੂਜਾ ਪੁੱਤਰ ਨਾਲ ਹੀ ਹੈ ਉਹਦੇ ਕੋਲੋਂ ਮਿਣ ਮਿਣ ਕੇ ਉਹਨੂੰ ਦਿੰਦਾ, ਵੀ ਘੱਟ ਹੀ ਦਿੰਦਾ ਵੱਧ ਨਹੀਂ ਦਿੰਦਾ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਫਿਰ ਪਿੱਛੇ ਲੈਣ ਦੇਣ ਹੈ। ਇਸ ਕਰਕੇ ਇੱਥੋਂ ਝਗੜਾ ਕਿਸੇ ਹੀ ਘਾਟ ਵਾਧ ਕਿਸੇ ਹੀ ਪੈ ਸਗਰੇ ਲਰ ਲਰ ਮੂਵਾ, ਆਪਸ ਵਿੱਚ ਲੜੀ ਜਾਂਦੇ ਨੇ, ਖੋਆ ਖੋਈ ਕਰੀ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੇ ਦੁੱਖ ਨੇ ਸੰਸਾਰ ਦੇ, ਉਹਨਾਂ ਗੁਰਮੁਖਾਂ ਦੇ ਟੁੱਟੇ ਨੇ ਜਿਨ੍ਹਾਂ ਨੇ ਗੁਰੂ ਦੀ ਮੱਤ ਲਈ ਹੈ, ਗੁਰੂ ਕੀ ਬਾਣੀ ਦੀ ਮੱਤ ਲਈ ਹੈ, ਉਹਨਾਂ ਦੇ ਦੁੱਖ ਟੁੱਟੇ ਨੇ। ਸੰਸਾਰ ਦੇ ਜਿਹੜੇ ਕਲੇਸ਼ ਨੇ, ਬਾਕੀ ਸਾਰੇ ਲੋਕ ਕਲੇਸ਼ ਵਿੱਚ ਖੱਪ ਗਏ ਨੇ। ਵਾਹਿਗੁਰੂ ਦਾ ਨਾਮ ਦੁਖਾਂ ਨੂੰ ਤੋੜਨ ਵਾਲਾ ਹੈ।
ਰਵ ਰਹਿਆ ਪ੍ਰਭ ਸਭ ਮਹਿ ਆਪੇ,
ਉਹ ਵਾਹਿਗੁਰੂ ਫਿਰ ਕਿੱਥੇ ਰਹਿੰਦਾ ਜਿਹੜਾ ਸਾਰੇ ਦੁਖਾਂ ਨੂੰ ਤੋੜਨ ਵਾਲਾ ਹੈ? ਕਹਿੰਦੇ ਉਹ ਸਾਰੇ ਥਾਵਾਂ ਤੇ ਹੀ ਸਮਾਇਆ ਹੋਇਆ, ਸਾਰੇ ਥਾਵਾਂ ਤੇ ਰਵਿਆ ਹੋਇਆ। ਕੋਈ ਥਾਂ ਨਹੀਂ ਇਵੇਂ ਦਾ, ਕੋਈ ਜੀਵ ਨਹੀਂ ਜਿਹਦੇ ਵਿੱਚ ਉਹਦੀ ਜੋਤ ਨਹੀਂ ਹੈ।
ਹਰ ਜਪ ਰਸਨਾ ਦੁੱਖ ਨਾ ਵਿਆਪੇ,
ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਕਿ ਜੇ ਕੋਈ ਗੁਰਮੁਖ ਰਸਨਾ ਦੇ ਨਾਲ ਹਰੀ ਦੇ ਨਾਮ ਦਾ ਜਪ ਜਪੇ, ਹਰੀ ਦੇ ਨਾਮ ਦਾ, ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਨਾਮ ਆਏ ਨੇ, ਇੱਥੇ ਮਹਾਰਾਜ ਕਹਿ ਵੀ ਰਹੇ ਨੇ ਵੀ ਹਰ ਜਪ ਜਪੇ। ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀਰਤਮ ਨਾਮ ਆਏ ਨੇ ਪਰਮਾਤਮਾ ਦੇ, ਜਿਹੜਾ ਹਰ ਨਾਮ ਹੈ, ਹਰ ਦੇ ਨਾਮ ਅਰਥ ਹੈ, ਹਰ ਦਾ ਅਰਥ ਹੈ ਹਰਨ ਕਰ ਲੈਣ ਵਾਲਾ, ਚੋਰੀ ਕਰ ਲੈਣ ਵਾਲਾ। ਪਰਮਾਤਮਾ ਜਿਹੜਾ ਹੈ, ਅਕਾਲ ਪੁਰਖ ਦਾ ਨਾਮ ਇਵੇਂ ਦਾ ਹੈ ਕਿ ਜਿਵੇਂ ਕੋਈ ਬੰਦਾ ਘਰ ਵਿੱਚ ਸੁੱਤਾ ਹੋਵੇ ਤੇ ਸੁੱਤੇ ਦੇ ਘਰੋਂ ਕੋਈ ਚੀਜ਼ ਚੋਰੀ ਕਰਕੇ ਲੈ ਜਾਏ, ਪਰਮਾਤਮਾ ਦਾ ਨਾਮ ਇਵੇਂ ਦਾ ਹੈ। ਜਦੋਂ ਕਿਸੇ ਦਾ ਦੁੱਖ ਹਟਾਉਂਦਾ ਉਹਦਾ ਦੁੱਖ ਚੋਰੀ ਕਰਦਾ, ਉਹਨੂੰ ਪਤਾ ਨਹੀਂ ਲੱਗਦਾ, ਪਤਾ ਉਦੋਂ ਲੱਗਦਾ ਜਦੋਂ ਦੁੱਖ ਖਤਮ ਹੋ ਗਿਆ, ਇਸ ਕਰਕੇ ਉਹਨੂੰ ਹਰ ਕਿਹਾ। ਪਰ ਜਿਹੜਾ ਸਿੱਖ ਵਾਸਤੇ ਗੁਰਮੰਤਰ ਹੈ, ਪੰਜ ਪਿਆਰਿਆਂ ਤੋਂ ਸਿੱਖ ਨੇ ਲੈਣਾ ਉਹ ਗੁਰਮੰਤਰ, ਵਾਹਿਗੁਰੂ ਗੁਰਮੰਤਰ ਹੈ, ਉਹਦਾ ਉਹਨੇ ਜਾਪ ਕਰਨਾ। ਗਰੀਬ ਨਵਾਜ ਜੀ ਕਹਿੰਦੇ ਜਿਹੜਾ ਸਾਰਿਆਂ ਦੇ ਵਿੱਚ ਰਵਿਆ ਹੋਇਆ ਹੈ, ਜਿਸ ਗੁਰਮੁਖ ਦੇ ਜੀਵਨ ਦੇ ਵਿੱਚ ਕਿਰਪਾ ਹੁੰਦੀ ਹੈ, ਉਹ ਰਸਨਾ ਦੇ ਨਾਲ ਉਹਦੇ ਨਾਮ ਨੂੰ ਜਪਦਾ ਹੈ। ਤੇ ਆਓ ਸਾਰੇ, ਮਹਾਰਾਜ ਦਾ ਉਪਦੇਸ਼ ਵੀ ਅੱਜ ਦਾ, ਹਰਿਮੰਦਰ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਦਾ ਉਪਦੇਸ਼ ਵੀ ਆਇਆ, ਤੇ ਸੰਗਤ ਰੂਪ ਆਪ ਜੀ ਬੈਠੇ ਹੋ, ਤੇ ਗੁਰੂ ਸਾਹਿਬ ਦਾ ਉਪਦੇਸ਼ ਵੀ ਹੈ, ਹਰੀ ਦਾ ਨਾਮ ਵਾਹਿਗੁਰੂ ਦਾ ਨਾਮ ਜਿਹੜਾ ਉਹ ਰਸਨਾ ਦੇ ਨਾਲ ਜਪੀਏ। ਸੋ ਸਾਰੇ ਚੌਂਕੜਾ ਲਾ ਕੇ ਜਪੋ ਪਿਆਰ ਦੇ ਨਾਲ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ। ਵਾਹਿਗੁਰੂ 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 ਇਸ ਤਰ੍ਹਾਂ ਦੋਵੇਂ ਸਮੇਂ ਸਿੱਖ ਜਿਹੜਾ ਨਿਤਨੇਮ ਕਰਦਾ ਹੈ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਦਾ ਹੈ ਤੇ ਨਾਲ ਨੀਯਤ ਸ਼ੁੱਧ ਕਰਦਾ ਹੈ ਉਹਨੂੰ ਕਦੀ ਦੁੱਖ ਨਹੀਂ ਵਿਆਪਦਾ। ਗਰੀਬ ਨਵਾਜ ਜੀ ਫਰਮਾਉਂਦੇ ਹਨ
ਰਹਾਓ
ਵਿਸ਼ਰਾਮ ਦੇ ਕੇ ਕਹਿੰਦੇ ਹਨ
ਤਿੱਖਾ ਭੁੱਖ ਬਹੁਤ ਤਪਤ ਵਿਆਪਿਆ
ਇਸ ਸੰਸਾਰ ਦੇ ਵਿੱਚ ਤ੍ਰਿਸ਼ਨਾ ਕਰਕੇ ਬੜੀ ਤਿੱਖਾ ਬੜੀ ਪਿਆਸ ਮਨ ਤੜਫਦਾ ਰਹਿੰਦਾ ਹੈ ਵਿਆਪ ਜਾਂਦੀ ਹੈ ਤ੍ਰਿਸ਼ਨਾ ਅੰਦਰ ਤਪਦਾ ਹੈ ਤੜਫਦਾ ਹੈ ਸੰਸਾਰ ਦੇ ਪਦਾਰਥਾਂ ਵਾਸਤੇ
ਸੀਤਲ ਭਏ ਹਰ ਹਰ ਜਸ ਜਾਪਿਆ
ਪਰ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦਾ ਜਸ ਜਪਿਆ ਗੁਰੂ ਕੀ ਬਾਣੀ ਦਾ ਪਾਠ ਕੀਤਾ ਸਹਿਜ ਪਾਠ ਕੀਤਾ ਨਿਤਨੇਮ ਕੀਤਾ ਉਦੋਂ ਮਨ ਨੂੰ ਠੰਡ ਪੈ ਗਈ ਅੰਦਰ ਨੂੰ ਧੀਰਜ ਆ ਗਈ। ਹਾਂ ਉਹ ਗੱਲ ਨਾਲ ਰੱਖਣੀ ਹੈ ਜੇ ਨੀਯਤ ਸ਼ੁੱਧ ਹੈ ਤਾਂ ਹੋਵੇਗਾ ਨਹੀਂ ਤਾਂ ਅਸੀਂ ਪਾਠ ਨੂੰ ਵੀ ਬਦਨਾਮ ਕਰ ਦਿੱਤਾ ਹੈ। ਫਲਾਣਾ ਪਾਠ ਵੀ ਬੜਾ ਕਰਦਾ ਹੈ ਅੱਗ ਵੀ ਬਾਲੀ ਰੱਖਦਾ ਹੈ ਦੋਵੇਂ ਕੰਮ ਇਕੱਠੇ ਨੇ। ਪਾਠ ਵੀ ਬੜਾ ਕਰਦਾ ਹੈ ਜਿੱਥੇ ਜਾਂਦਾ ਚੰਗਿਆੜੇ ਸਿੱਟੀ ਤੁਰਿਆ ਜਾਂਦਾ ਨਹੀਂ ਇਵੇਂ ਦਾ ਪਾਠ ਗੁਰੂ ਸਾਹਿਬ ਨੇ ਨਹੀਂ ਸੀ ਦਿੱਤਾ। ਦੋਵੇਂ ਚੀਜ਼ਾਂ ਇਕੱਠੀਆਂ ਹੋਣਗੀਆਂ, ਬੀਜ ਤੇ ਧਰਤੀ ਦੋਵੇਂ ਇੱਕੋ ਜਿਹੇ ਹੋਣਗੇ। ਤੇ ਮਹਾਰਾਜ ਕਹਿੰਦੇ ਫਿਰ ਦੁੱਖਾਂ ਦਾ ਨਾਸ ਹੁੰਦਾ ਹੈ।
ਕੋਟ ਜਤਨ ਸੰਤੋਖ ਨਾ ਪਾਇਆ,
ਬੜੇ ਯਤਨ ਕੀਤੇ ਨੇ ਮਨ ਨੂੰ ਸੰਤੋਖ ਆ ਜਾਏ ਦੁਨੀਆਂ ਦੇ ਵਿੱਚ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਰੇ ਯਤਨ ਕਰਕੇ ਵੀ ਇਹ ਸਫਲਤਾ ਨਹੀਂ ਮਿਲੀ।
ਮਨ ਤ੍ਰਿਪਤਾਨਾ ਹਰ ਗੁਣ ਗਾਇਆ,
ਹਰੀ ਦੇ ਗੁਣ ਗਾ ਕੇ ਸੱਚੇ ਪਾਤਸ਼ਾਹ ਜੀ ਦੇ ਜਦੋਂ ਗੁਣ ਗਾਏ ਤੇ ਮਨ ਨੂੰ ਤ੍ਰਿਪਤੀ ਆ ਗਈ, ਸੰਤੋਖ ਆ ਗਿਆ ਹੈ ਪਾਤਸ਼ਾਹ ਦੀ ਕਿਰਪਾ ਨਾਲ।
ਦੇਹੋ ਭਗਤ ਪ੍ਰਭ ਅੰਤਰ ਜਾਮੀ,
ਇਹ ਅੰਤਰ ਜਾਮੀ ਸੱਚੇ ਪਾਤਸ਼ਾਹ ਅਰਦਾਸ ਰੂਪ ਦੇ ਵਿੱਚ ਕਹਿੰਦੇ, ਗਰੀਬ ਨਵਾਜ ਕਹਿੰਦੇ, ਹੇ ਸੱਚੇ ਪਾਤਸ਼ਾਹ ਇਸ ਕਰਕੇ ਆਪਣੀ ਭਗਤੀ ਦਾ ਦਾਨ ਦਿਓ, ਭਗਤੀ ਦੀ ਦਾਤ ਬਖਸ਼ਿਸ਼ ਕਰੋ ਆਪਣੇ ਸੇਵਕ ਨੂੰ।
ਨਾਨਕ ਕੀ ਬੇਨੰਤੀ ਸਵਾਮੀ,
ਇਹ ਬੇਨਤੀ ਹੈ ਦਾਸ ਦੀ, ਇਹ ਬੇਨਤੀ ਗਰੀਬ ਨਵਾਜ ਜੀ ਕਹਿੰਦੇ ਹਨ ਕਿ ਇਹ ਅਰਦਾਸ ਹੈ ਗਰੀਬ ਨਵਾਜ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਕਿ ਆਪ ਨਾਮ ਦੀ ਦਾਤ ਬਖਸ਼ਿਸ਼ ਕਰੋ, ਨਾਮ ਦੇ ਗੱਫੇ ਬਖਸ਼ਿਸ਼ ਕਰੋ, ਤਾਂ ਕਿ ਮਨ ਨੂੰ ਤ੍ਰਿਪਤੀ ਆ ਸਕੇ, ਮਨ ਨੂੰ ਧੀਰਜ ਆ ਸਕੇ। ਜੋ ਲੜੀਵਾਰ ਰੂਪ ਦੇ ਵਿੱਚ ਅਸਥਾਨ ਤੇ ਕਥਾ ਚੱਲਦੀ ਹੈ 10-13 ਅੰਗ ਦੇ ਉੱਤੇ, ਮਾਰੂ ਰਾਗ ਦੇ ਵਿੱਚ ਜੋ ਮਹਾਰਾਜ ਗੁਰੂ ਨਾਨਕ ਦੇਵ ਜੀ ਦੀਆਂ ਅਸ਼ਟਪਦੀਆਂ ਹਨ, ਭਾਵੇਂ ਅਸ਼ਟਪਦੀਆਂ ਸਿਰਲੇਖ ਹੈ ਪਰ 9 ਪਦੇ ਨੇ ਸ਼ਬਦ ਦੇ, ਪਿਛਲੇ 2 ਪਦੇ ਜਿਹੜੇ ਹਨ ਉਹ ਸਾਧ ਸੰਗਤ ਜੀ ਰਹਿੰਦੇ ਉਹਦੇ ਵਿਚਾਰ ਆਪ ਜੀ ਸਰਵਣ ਕਰੋ ਜੀ।
ਆਸ ਨਿਰਾਸ ਰਹੇ ਸੰਨਿਆਸੀ, ਏਕਸ ਸਿਉਂ ਲਿਵ ਲਾਏ,
ਇਸ ਸਾਰੇ ਸ਼ਬਦ ਦੀ ਵਿਚਾਰ ਤੁਸੀਂ ਰੋਜ਼ ਪਹਿਲਾਂ ਸੁਣੀ ਹੈ। ਇਹਦੇ ਵਿੱਚ ਜਿਹੜਾ ਪਖੰਡੀ ਧਰਮੀ ਹੈ, ਭੇਖ ਧਾਰੀ ਹੈ, ਧੂਣੀਆਂ ਤੌਂਦਾ ਹੈ, ਜੰਗਲਾਂ ਤੇ ਤੀਰਥਾਂ ਤੇ ਭੌਂਦਾ ਹੈ ਪਰ ਉਹਦੇ ਅੰਦਰ ਅਕਾਲ ਪੁਰਖ ਦਾ ਨਾਮ ਨਹੀਂ, ਉਹ ਸਫਲ ਨਹੀਂ ਹੋਇਆ। ਫਿਰ ਸਫਲ ਕਿਵੇਂ ਹੋਇਆ? ਮਹਾਰਾਜ ਨੇ ਇਹ ਨਹੀਂ ਵੀ ਨਿੰਦਿਆ ਦਾ ਪੱਖ ਹੀ ਲਿਆ ਹੈ, ਜੇ ਚੰਗੇ ਕਰਮਾਂ ਵਾਲਾ ਭਰਥਰੀ ਵਰਗੇ ਹੋਰ ਕਿੰਨੇ ਜੋਗੀ ਸਨ ਉਹਨਾਂ ਦੇ ਨਾਲ ਪਿਆਰ ਨਾਲ ਵੀ ਗੱਲ ਕੀਤੀ ਹੈ, ਜੇ ਸਿੱਧੇ ਰਾਹ ਤੇ ਤੁਰਿਆ। ਪਿੱਛੇ ਤੁਸੀਂ ਸੁਣਿਆ ਹੋਣਾ ਮਹਾਰਾਜ ਕਹਿੰਦੇ ਭਾਵੇਂ ਗ੍ਰਿਸਤੀ ਹੈ, ਭਾਵੇਂ ਜੋਗੀ ਹੈ, ਭਾਵੇਂ ਸੰਨਿਆਸੀ ਹੈ, ਜੇ ਨਾਮ ਜਪਦਾ ਤੇ ਤਿੰਨੇ ਹੀ ਪ੍ਰਵਾਨ ਨੇ, ਜੇ ਨਹੀਂ ਜਪਦੇ ਤੇ ਤਿੰਨੇ ਹੀ ਪ੍ਰਵਾਨ ਨੇ। ਕਿਤੇ ਆਪਾਂ ਇਕੱਲੇ ਭਗਵਿਆਂ ਵਾਲਿਆਂ ਦੇ ਪਿੱਛੇ ਪੈ ਰਹੀਏ? ਨਹੀਂ, ਸਾਧ ਸੰਗਤ ਜੀ ਕਰਮ ਦੀ ਗੱਲ ਹੈ, ਅਮਲ ਦੀ ਗੱਲ ਹੈ, ਕਿਵੇਂ ਦੀ ਉਹਦੀ ਜੀਵਨ ਦੀ ਗਾਥਾ ਹੈ। ਆਸ ਨਿਰਾਸਾ, ਆਸ ਨਿਰਾਸ ਰਹੇ ਮਨ ਆਸਾ, ਕਹਿਣ ਲੱਗੇ ਆਸ ਨਿਰਾਸ ਰਹੇ ਸੰਨਿਆਸਾ। ਸੰਨਿਆਸੀ ਕਿਵੇਂ ਦਾ ਹੋਵੇ? ਜਿਹੜਾ ਆਸ ਵੱਲੋਂ ਨਿਰਾਸ ਰਹੇ, ਜਿਹਦੇ ਵਿੱਚ ਸੰਸਾਰ ਦੀ ਭੁੱਖ ਨਾ ਹੋਵੇ, ਸੰਸਾਰ ਵੱਲੋਂ ਤ੍ਰਿਪਤ ਹੋ ਜਾਵੇ। ਮਹਾਰਾਜ ਕਹਿੰਦੇ ਹਨ
ਹਰ ਰਸ ਪੀਵੇ ਤਾਂ ਸਾਤ ਆਵੇ,
ਜੇ ਉਹ ਹਰੀ ਦਾ ਰਸ ਪੀਵੇ ਤੇ ਨਾਮ ਦੇ ਨਾਲ ਲਿਵ ਲਾ ਜਾਏ। ਅੱਧੀ ਪੰਕਤੀ ਫਿਰ ਪੜੋ ਜੀ।
ਏਕਸ ਸਿਉਂ ਲਿਵ ਲਾਏ,
ਇੱਕ ਸੱਚੇ ਨਾਮ ਦੇ ਨਾਲ ਲਿਵ ਲਾ ਕੇ ਰੱਖੇ ਐਸਾ ਸੰਨਿਆਸੀ ਪ੍ਰਵਾਨ ਹੈ।
ਹਰ ਰਸ ਪੀਵੇ ਤਾਂ ਸਾਤ ਆਵੇ,
ਜੇ ਉਹ ਪਰਮਾਤਮਾ ਦੇ ਨਾਮ ਦੇ ਰਸ ਨੂੰ ਪੀ ਲਵੇ, ਅੰਮ੍ਰਿਤ ਨੂੰ ਪੀ ਲਵੇ, ਬੰਦਗੀ ਕਰੇ, ਸਿਮਰਨ ਕਰੇ ਵਾਹਿਗੁਰੂ ਦਾ, ਤੇ ਮਨ ਨੂੰ ਸ਼ਾਂਤੀ ਟਿਕਾ ਪ੍ਰਾਪਤ ਹੋ ਜਾਂਦਾ ਹੈ।
ਨਿਜ ਘਰ ਤਾੜੀ ਲਾਏ,
ਆਪਣੇ ਨਿਜ ਭਾਵ ਆਪਣੇ ਆਪ ਦੇ ਵਿੱਚ, ਆਪਣੇ ਸ਼ੁੱਧ ਆਪੇ ਦੇ ਵਿੱਚ ਸ਼ਬਦ ਰੂਪ ਦੇ ਵਿੱਚ ਬਿਰਤੀ ਜੋੜ ਕੇ ਬੈਠਦਾ ਹੈ।
ਮਨੁਆ ਨਾ ਡੋਲੈ ਗੁਰਮੁਖ ਬੂਝੈ,
ਗੁਰੂ ਦੀ ਕਿਰਪਾ ਨਾਲ ਐਸਾ ਮਨੁੱਖ ਜੀਵਨ ਦੀ ਬੁਝਾਰਤ ਨੂੰ ਬੁੱਝ ਲੈਂਦਾ ਹੈ ਤੇ ਫਿਰ ਉਹਦਾ ਮਨ ਨਹੀਂ ਭਟਕਦਾ, ਕਦੀ ਡੋਲਦਾ ਨਹੀਂ ਹੈ।
ਧਾਵਤ ਵਰਜ ਰਹਾਏ,
ਆਪਣੇ ਭੌਂਦੇ ਹੋਏ ਮਨ ਨੂੰ, ਭਟਕਦੇ ਹੋਏ ਮਨ ਨੂੰ ਉਹ ਵਰਜ ਕੇ ਰੋਕ ਕੇ ਗੁਰੂ ਦੇ ਉਪਦੇਸ਼ ਦੇ ਨਾਲ ਰੋਕ ਲੈਂਦਾ ਹੈ।
ਗ੍ਰਹੋ ਸਰੀਰ ਗੁਰਮਤੀ ਖੋਜੇ,
ਗੁਰੂ ਦੀ ਮਤ ਦੇ ਅਨੁਸਾਰ ਇਹ ਸਰੀਰ ਦੀ ਖੋਜ ਕਰੇ, ਵੀ ਇਹਦੇ ਨਾਲ ਨਾਮ ਜਪਣਾ ਤੇ ਸਰੀਰ ਨੂੰ ਸੋਧਣਾ, ਇਹਦਾ ਖਾਣਾ ਪੀਣਾ ਠੀਕ ਕਰਨਾ, ਇਹਦਾ ਵੇਖਣਾ ਠੀਕ ਕਰਨਾ, ਇਹਦਾ ਸੁਣਨਾ ਠੀਕ ਕਰਨਾ, ਫਿਰ ਸੁਰਤ ਸ਼ਬਦ ਦਾ ਅਭਿਆਸ ਕਰਨਾ, ਫਿਰ 9 ਦੁਆਰਿਆਂ ਵੱਲੋਂ ਸੁਰਤ ਕੱਢ ਕੇ ਤੇ ਸੁਰਤੀ ਧਿਆਨ ਦੇ ਵਿੱਚ ਲਾਉਣੀ ਹੈ 10ਵੇਂ ਦੇ ਵਿੱਚ, ਜਿਹਨੂੰ ਜੋ ਸੁਰਤ ਹੈ, ਜੋ ਧਿਆਨ ਹੈ, ਇਹ 10ਵਾਂ ਦੁਆਰ ਯੋਗੀਆਂ ਵਾਲਾ ਨਹੀਂ ਹੈ, ਯਾਨੀ ਕਿ ਆਪਣੇ ਆਪੇ ਦੇ ਵਿੱਚ ਸੁਰਤ ਲਾਉਣੀ ਹੈ। ਸਿੱਖ ਨੇ ਉੱਥੇ ਅਕਾਲ ਪੁਰਖ ਦੇ ਨਾਮ ਦੀ ਜਿਹੜੀ ਬੰਦਗੀ ਦੀ ਤਾਰ ਵੱਜ ਰਹੀ ਹੈ ਉਹਦੇ ਵਿੱਚ ਲਿਵ ਲਾਉਂਦਾ ਹੈ ਗੁਰਮੁਖ
ਨਾਮ ਪਦਾਰਥ ਪਾਏ।
ਇਸ ਤਰ੍ਹਾਂ ਨਾਮ ਦੇ ਪਦਾਰਥ ਨੂੰ ਅੰਦਰੋਂ ਲੱਭ ਲੈਂਦਾ ਸਰੀਰ ਦੇ ਵਿੱਚੋਂ।
ਬ੍ਰਹਮਾ ਵਿਸ਼ਨ ਮਹੇਸ਼ ਸ੍ਰੇਸ਼ਟ,
ਇਹ ਜਿਹੜੇ ਬ੍ਰਹਮਾ ਵਿਸ਼ਨ ਤੇ ਮਹੇਸ਼ ਸ੍ਰੇਸ਼ਟ, ਸ੍ਰੇਸ਼ਟ ਮਤਲਬ ਚੰਗੇ ਨੇ, ਸ੍ਰੇਸ਼ਟ ਸ਼ੁੱਧ ਨੇ। ਹੁਣ ਕਈ ਥਾਵਾਂ ਤੇ ਬਾਣੀ ਤੇ ਕਿਹਾ ਹੈ ਕਿ ਬ੍ਰਹਮਾ ਵਿਸ਼ਨ ਮਹਾਦੇਵ ਰੋਗੀ ਵਿੱਚ ਹੋਮੈ ਕਾਰ ਕਮਾਈ। ਇੱਥੇ ਮਤਲਬ ਕੀ ਹੈ, ਇਹ ਤਿੰਨ ਪ੍ਰਤੀਕ ਨੇ। ਹਰ ਇੱਕ ਜੀਵ ਦੇ ਆਪਣੇ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਨੇ, ਉਹਦੇ ਅੰਦਰ ਤਿੰਨ ਸ਼ਕਤੀਆਂ ਨੇ, ਇੱਕ ਸਿਰਜਣ ਕਰਨ ਵਾਲੀ, ਇੱਕ ਪਾਲਣਾ ਕਰਨ ਵਾਲੀ ਤੇ ਇੱਕ ਮਾਰਨ ਵਾਲੀ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਬਾਹਰੀ ਤੌਰ ਤੇ ਭਾਵੇਂ ਆਪਾਂ ਅਰਥ ਪੜ੍ਹਦੇ ਹਾਂ ਵੀ ਇੱਕ ਬੰਦਿਆਂ ਨੂੰ ਪੈਦਾ ਕਰਨ ਵਾਲਾ ਬ੍ਰਹਮਾ, ਪਾਲਣ ਵਾਲਾ ਵਿਸ਼ਨੂੰ ਤੇ ਮਾਰਨ ਵਾਲਾ ਸ਼ਿਵਜੀ ਹੈ, ਪਰ ਅਸਲ ਵਿੱਚ ਇਹ ਸਰੀਰ ਦੇ ਵਿੱਚ ਕਿਰਿਆ ਚੱਲਦੀ। ਹਰ ਇੱਕ ਬੰਦੇ ਦਾ ਬ੍ਰਹਮਾ ਵਿਸ਼ਨੂੰ ਤੇ ਸ਼ਿਵਜੀ ਆਪਣਾ ਹੈ ਸਰੀਰ ਦੇ ਵਿੱਚ। ਜਿਹੜਾ ਬ੍ਰਹਮਾ ਹੈ ਉਹ ਸਿਰਜਣ ਸ਼ਕਤੀ ਹੈ, ਜਿਹੜੀ ਸਰੀਰ ਦੀ ਸਿਰਜਣ ਸ਼ਕਤੀ ਸੈੱਲ ਪੈਦਾ ਕਰਦੀ ਸਰੀਰ ਦੇ ਵਿੱਚ। ਆਪਾਂ ਕਹਿੰਦੇ ਫਲਾਣੇ ਬੰਦੇ ਦੇ ਸੈੱਲ ਘਟ ਗਏ, ਉਹ ਸੈੱਲ ਬਣਾਉਂਦਾ ਕਿਹੜੀ ਸ਼ਕਤੀ ਹੈ? ਉਹ ਬ੍ਰਹਮਾ ਸ਼ਕਤੀ ਜਿਹੜੀ ਹੈ, ਬ੍ਰਹਮ ਸ਼ਕਤੀ ਜਿਹੜੀ ਹੈ ਸਰੀਰ ਦੇ ਵਿੱਚ, ਉਹ ਸੈੱਲ ਪੈਦਾ ਕਰਦੀ ਹੈ। ਜਿਹੜਾ ਵਿਸ਼ਨੂੰ ਹੈ ਉਹਨੂੰ ਪਾਵਰ ਦਿੰਦਾ ਹੈ, ਉਹਨਾਂ ਨੂੰ ਚਲਾਉਂਦਾ ਸਰੀਰ ਦੇ ਵਿੱਚ, ਤੇ ਜਿਹੜਾ ਸ਼ਿਵਜੀ ਹੈ ਉਹਨਾਂ ਨੂੰ ਨਾਲੋਂ ਨਾਲ ਮਾਰਦਾ ਵੀ, ਕਿਉਂਕਿ ਜੇ ਮਰਨ ਨਾ ਤੇ ਤਾਂ ਵੀ ਸਰੀਰ ਦੇ ਵਿੱਚ ਅਣਬਣ ਬਣ ਜਾਂਦੀ ਹੈ, ਸਰੀਰ ਖਰਾਬ ਹੋ ਜਾਂਦਾ, ਬਿਮਾਰ ਪੈ ਜਾਂਦਾ। ਇੱਕ ਸ਼ਕਤੀ ਬਣਾਉਣ ਵਾਲੀ, ਇੱਕ ਸ਼ਕਤੀ ਇਹਨੂੰ ਪਾਲਣ ਵਾਲੀ ਤੇ ਇੱਕ ਮਾਰਨ ਵਾਲੀ। ਇਹ ਦੇਵਤੇ ਬਾਅਦ ਵਿੱਚ ਸਿੰਬਲ ਸਨ, ਤੇ ਸਿੰਬਲ ਸਨ ਜਿਹੜੇ ਉਹਨਾਂ ਨੂੰ ਫਿਰ ਹੌਲੀ ਹੌਲੀ ਮੂਰਤੀਆਂ ਦੇ ਰੂਪ ਦੇ ਵਿੱਚ ਪੈਦਾ ਕਰ ਦਿੱਤਾ ਗਿਆ। ਅਸਲ ਵਿੱਚ ਇਹ ਤਿੰਨ ਸ਼ਕਤੀਆਂ ਨੇ, ਤਿੰਨ ਪਾਵਰਾਂ ਨੇ ਪਰਮਾਤਮਾ ਦੀਆਂ, ਸੰਸਾਰ ਨੂੰ ਬਣਾਉਣ ਵਾਲੀ, ਪਾਲਣ ਵਾਲੀ ਤੇ ਮਾਰਨ ਵਾਲੀ। ਇਹ ਸਰੀਰ ਵਿੱਚ ਵੀ ਕਿਰਿਆ ਕਰ ਰਹੀਆਂ ਸ਼ਕਤੀਆਂ ਦੇ ਰੂਪ ਵਿੱਚ, ਦੇਵਤਿਆਂ ਦੇ ਰੂਪ ਵਿੱਚ ਨਹੀਂ ਹਨ। ਕਿਤੇ ਸੋਚਣਾ ਵੀ ਸਾਡੇ ਸਰੀਰ ਨੂੰ ਦੇਵਤੇ ਚਲਾ ਰਹੇ ਨੇ, ਚਲਾ ਇੱਕੋ ਹੀ ਰਿਹਾ, ਮਾਰੇ ਰੱਖ ਹੈ ਇੱਕੋ ਆਪ, ਮਾਣ ਕਹਿ ਕਿਛ ਨਾ ਹੀ ਹਾਥ। ਇਹ ਤਿੰਨ ਸ਼ਕਤੀਆਂ ਉਹਨੇ ਨੌਕਰ ਰੱਖੀਆਂ ਹੋਈਆਂ ਨੇ ਵੀ ਤੂੰ ਬਣਾ, ਤੂੰ ਪਾਲਣਾ ਕਰ ਤੇ ਖਤਮ ਕਰ, ਤਾਂ ਕਿ ਸਰੀਰ ਦਾ ਬੈਲੈਂਸ ਬਣਿਆ ਰਹੇ, ਸਰੀਰ ਤੰਦਰੁਸਤ ਰਹਿ ਸਕੇ। ਕਹਿੰਦੇ ਤਿੰਨੇ ਜਿਹੜੇ ਸ਼ਕਤੀਆਂ, ਤਿੰਨੇ ਸ਼ਕਤੀਆਂ ਸ੍ਰੇਸ਼ਟ ਹੋ ਜਾਂਦੀਆਂ ਹਨ, ਚੰਗੀਆਂ ਹੋ ਜਾਂਦੀਆਂ ਹਨ ਨਾਮ ਦੇ ਨਾਲ।
ਨਾਮ ਰਤੇ ਵਿਚਾਰੀ,
ਜਿਹੜੇ ਗੁਰਮੁਖ ਨਾਮ ਦੇ ਵਿੱਚ, ਨਾਮ ਦੀ ਵਿਚਾਰ, ਗੁਰਬਾਣੀ ਦੀ ਵਿਚਾਰ ਦੇ ਵਿੱਚ ਰੰਗੇ ਹੋਏ ਹਨ, ਉਹਨਾਂ ਦੀਆਂ ਤਿੰਨੇ ਸ਼ਕਤੀਆਂ, ਸਿਰਜਣ ਸ਼ਕਤੀ, ਪਾਲਣ ਸ਼ਕਤੀ ਤੇ ਸੰਘਾਰ ਸ਼ਕਤੀ, ਇਹ ਤਿੰਨੇ ਸ਼ਕਤੀਆਂ ਪਵਿੱਤਰ ਸ਼ੁੱਧ ਹੋ ਜਾਂਦੀ, ਯਾਨੀ ਕਿ ਕਰ ਇਸ਼ਨਾਨ, ਸਿਮਰ ਪ੍ਰਭ, ਆਪਣਾ ਮਨ ਤਨ ਭਏ ਅਰੋਗਾ, ਉਹਨਾਂ ਦੇ ਸਰੀਰ ਦੀਆਂ ਤਿੰਨੇ ਕਿਰਿਆਵਾਂ ਜਿਹੜੀਆਂ ਅਰੋਗ ਹੋ ਜਾਂਦੀਆਂ ਹਨ।
ਖਾਣੀ ਬਾਣੀ ਗਗਨ ਪਤਾਲੀ,
ਇਹ ਫਿਰ ਜਿੰਨੀਆਂ ਖਾਣੀਆਂ, ਚਾਰ ਖਾਣੀਆਂ ਤੇ ਚਾਰ ਬਾਣੀਆਂ ਨੇ ਜਿਹੜੀਆਂ, ਤੇ ਪਤਾਲ ਤੇ ਆਕਾਸ਼ ਆਦਿਕ ਹਨ।
ਜਨਤਾ ਜੋਤ ਤੁਮਾਰੀ,
ਗੁਰਮੁਖ ਇਹਨਾਂ ਸਾਰੇ ਜੀਵਾਂ ਦੇ ਵਿੱਚ ਵਾਹਿਗੁਰੂ ਦੀ ਜੋਤ ਨੂੰ ਹੀ ਵੇਖ ਲੈਂਦਾ ਹੈ।
ਸਭ ਸੁਖ ਮੁਕਤ ਨਾਮ ਧੁਨ ਬਾਣੀ,
ਸਾਰੇ ਸੁਖ ਨਾਮ ਦੀ ਧੁਨ ਦੇ ਵਿੱਚ ਨੇ, ਵਾਹਿਗੁਰੂ ਦੀ ਬੰਦਗੀ ਦੇ ਵਿੱਚ ਨੇ। ਜਦੋਂ ਮੁਕਤ ਹੋ ਕੇ ਗੁਰੂ ਕਾ ਸਿੱਖ ਸਿਫਤ ਸਲਾਹ ਦੀ ਬਾਣੀ ਵਿੱਚ ਜੁੜ ਜਾਂਦਾ ਹੈ।
ਸੱਚ ਨਾਮ ਉਰਧਾਰੀ,
ਸੱਚੇ ਨਾਮ ਦੁਆਰਾ ਉਸ ਸਿਫਤ ਸਲਾਹ ਨੂੰ ਉਸ ਸੇਵਕ ਨੇ ਆਪਣੇ ਜੀਵਨ ਵਿੱਚ ਧਾਰਨ ਕਰ ਲਿਆ ਹੈ।
ਨਾਮ ਬਿਨਾ ਨਹੀਂ ਛੂਟਸ ਨਾਨਕ,
ਗਰੀਬ ਨਵਾਜ ਕਹਿੰਦੇ ਹੈ ਭਾਈ, ਹੇ ਸੰਨਿਆਸੀ ਜੀ, ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੋਣਾ, ਭਾਵੇਂ ਕਿੰਨੇ ਕਰਮ ਕਰੀ ਚੱਲੋ, ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਛੁਟਕਾਰਾ ਨਹੀਂ ਹੁੰਦਾ।
ਸਾਚੀ ਤਾਰ ਤੂੰ ਤਾਰੀ,
ਇਸ ਕਰਕੇ ਤੂੰ ਸੱਚੀ ਤਾਰੀ ਲਾ, ਸ਼ਬਦ ਦੀ ਤਾਰੀ ਲਾ, ਗੁਰੂ ਦੇ ਸ਼ਬਦ ਦੀ ਕਮਾਈ ਕਰ। ਗਰੀਬ ਨਵਾਜ ਜੀ ਇਹ ਲੜੀਵਾਰ ਸ਼ਬਦ ਦੇ ਵਿੱਚ ਸੰਨਿਆਸੀ ਨੂੰ ਸਿੱਧੇ ਰਾਹ ਤੇ ਤੋਰਦੇ ਨੇ, ਤੇ ਨਾਲ ਸਾਨੂੰ ਵੀ ਉਪਦੇਸ਼ ਦਿੰਦੇ ਨੇ ਕਿ ਸਿੱਧਾ ਮਾਰਗ ਜਿਹੜਾ ਨਾਮ ਦਾ, ਬੰਦਗੀ ਦਾ, ਗੁਰੂ ਵਾਲੇ ਬਣ ਕੇ ਅੰਮ੍ਰਿਤ ਛੱਕ ਕੇ ਨਾਮ ਜਪਣਾ, ਰਹਿਤ ਰੱਖਣੀ, ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਜਾਗਣਾ, ਇਹ ਗੁਰੂ ਸਾਹਿਬ ਦਾ ਉਪਦੇਸ਼ ਹੈ। ਸੋ ਸਾਰਿਆਂ ਦਾ, ਸਮੂਹ ਸੰਗਤ ਦਾ ਬਹੁਤ ਧੰਨਵਾਦ, ਸਿੰਘ ਸਾਹਿਬ ਜੀ ਦਾ ਧੰਨਵਾਦ, ਸਾਰੇ ਵਜ਼ੀਰ ਸਿੰਘਾਂ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਆਓ ਅਖੀਰਲੀ ਪੰਕਤੀ ਪੜ੍ਹ ਕੇ ਫਤਿਹ ਬੁਲਾਈਏ ਜੀ।
ਸਭ ਸੁਖ ਮੁਕਤ ਨਾਮ ਤੁਨ ਬਾਣੀ, ਸੱਚ ਨਾਮ ਉਰਧਾਰੀ, ਨਾਮ ਬਿਨਾ ਨਹੀਂ ਛੂਟਸ ਨਾਨਕ, ਸਾਚੀ ਤਾਰ ਤੂੰ ਤਾਰੀ। ਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।